ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ, ਸਿੱਖਾ ਚਉ ਚੱਕਿਆ ਚਉ ਘਰ ਆਣ, ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਸਿੱਖਾ ਚਉ ਚੱਕਿਆ ਚਉ ਵਾਇਆ, ਘਰ ਆਣ, ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗਾ ਢਹਿ ਪਾਉ, ਸਭ ਕਿਛ ਜਾਣ ਜਾਣ, ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ, ਸਤਿਗੁਰ ਕਾ ਭਾਣ ਭੀ ਚੱਲਵੇ, ਤਾਂ ਦਰਗਹ ਪਾਵੇ ਮਾਣ, ਨਾਨਕ ਜੇ ਨਾਮ ਨਾ ਚੇਤਨੀ, ਤਿਨ ਤਿਗ ਪੈਨਣ ਤਿਗ ਖਾਣ, ਸਤਿਗੁਰ ਕਾ ਭਾਣ ਭੀ ਚੱਲਵੇ, ਤਾਂ ਦਰਗਹ ਪਾਵੇ ਮਾਣ, ਨਾਨਕ ਜੇ ਨਾਮ ਨਾ ਚੇਤਨੀ, ਤਿਨ ਤਿਗ ਪੈਨਣ ਤਿਗ ਖਾਣ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਵਾਲੇ ਗਰੀਬ ਨਿਵਾਸ ਸਤਿਗੁਰੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਵਾਲੀ ਕੁਲ ਆਲਮ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਜੋ ਅਪਾਰ ਦਿਆਲਤਾ ਕਰਕੇ ਸਾਨੂੰ ਇਹ ਪਾਵਨ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਕਰਵਾਈਆਂ ਹਨ। ਗੁਰਦੇਵ ਜੀ ਦਾ ਪਾਵਨ ਹੁਕਮ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਨਾਲ ਭਰੀਜੈ ਜੀਓ, ਬਿਨਾਂ ਵੱਡਿਆਂ ਭਾਗਾਂ ਚੰਗੇ ਕਰਮਾਂ ਤੋਂ ਗੁਰੂ ਕੀ ਪਾਵਨ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਦਿਆਲੂ ਜੀ ਦੀ ਬਖਸ਼ਿਸ਼ ਹੀ ਹੈ, ਰਹਿਮਤ ਹੀ ਹੈ ਜੋ ਇਹ ਪਾਵਨ ਸਤਸੰਗਤ ਦੀਆਂ ਘੜੀਆਂ ਅਤੇ ਫਿਰ ਉਸ ਸਥਾਨ 'ਤੇ ਜਿਸ ਸਥਾਨ ਬਾਬਤ ਆਪਾਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ, ਡਿੱਠੇ ਸੱਬੇ ਥਾਵ ਨਹੀਂ ਤੁਜਦੇ ਹੋਇਆ, ਬਦਹੋ ਪੁਰਖ ਬਦਾਤੋ ਤਾਤੂ ਸੋ ਹੋਇਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਇਆ ਨਾਇਆ ਰਾਮਦਾਸ ਸਾਰੇ, ਜਿਸ ਪਾਵਨ ਅਸਥਾਨ ਬਾਬਤ ਹਰੇਕ ਗੁਰਸਿੱਖ ਜਿੱਥੇ ਵੀ ਵੱਸਦਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਅਰਦਾਸ ਦਾ ਇੱਕ ਹਿੱਸਾ ਹੈ ਜਿਸ ਵਿੱਚ ਹਰ ਰੋਜ਼ ਗੁਰੂ ਕਾ ਸਿੱਖ ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਣ ਤੋਂ ਪਹਿਲਾਂ ਬੇਨਤੀ ਕਰਦਾ ਹੈ, ਤੇ ਕਿਰਪਾ ਕਰੋ ਸਤਿਗੁਰੂ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਉਸ ਪਾਵਨ ਪਵਿੱਤਰ ਅਸਥਾਨ ਦੇ ਮੇਰੇ ਦੀਨਾ ਬੰਧੂ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦਰਸ਼ਨ ਦੀਦਾਰੇ ਬਖਸ਼ ਕਰਕੇ ਨਿਹਾਲ ਕੀਤਾ ਹੈ। ਕਿਰਪਾ ਦੇ ਘਰ ਵਿੱਚ ਆਉਣ ਕਰਕੇ ਸਾਡੀਆਂ ਬੇਨਤੀਆਂ ਸਰਵਣ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ। ਹੁਕਮਨਾਮੇ ਦੁਆਰਾ ਸਾਨੂੰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਦਇਆ ਦੇ ਘਰ ਵਿੱਚ ਆਉਣ ਕਰਕੇ ਉਹ ਜੋ ਕਿਰਪਾ ਸਾਡੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ ਉਸ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦਾ ਸਮਾਂ ਜੋ ਹਰ ਰੋਜ਼ ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਜੋ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਹੁੰਦੀ ਹੈ ਉਸ ਦਾ ਸਮਾਂ ਹੋਇਆ ਹੈ। ਆਓ ਜੋ ਕਿਰਪਾ ਸਤਿਗੁਰੂ ਸਾਹਿਬ ਜੀ ਸਾਡੇ ਉੱਤੇ ਕਰ ਰਹੇ ਹਨ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਸ਼ਨ ਦੀਦਾਰਿਆਂ ਦਾ ਆਨੰਦ ਮਾਣਦੇ ਹੋਏ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਦੀਦਾਰੇ ਗੁਰੂ ਕੀਆਂ ਸੰਗਤਾਂ ਦੇ ਚਰਨ ਚਾੜਦਿਆਂ ਹੋਇਆਂ ਆਓ ਪ੍ਰੇਮ ਸਤਿਕਾਰ ਸਹਿਤ ਉਸ ਪਾਵਨ ਹੁਕਮ ਦੀ ਵਿਚਾਰ ਕਰੀਏ ਜੀ। ਪ੍ਰੇਮ ਸਤਿਕਾਰ ਜਪੋ, ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ।
ਸੋ ਗੁਰਦੇਵ ਧੰਨ ਸਤਿਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਪਾਵਨ ਕਥਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਉਂਦੀ ਹੈ ਕਿ ਗੋਇੰਦਵਾਲ ਸਾਹਿਬ ਜਿਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਵਸਾਉਣਾ ਕੀਤਾ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਹੁਕਮ ਪਾ ਕਰਕੇ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਇੱਕ ਸੇਖਾਂ ਦਾ ਬੜਾ ਵੱਡਾ ਪਰਿਵਾਰ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਬੜੀ ਜ਼ਿਆਦਾ ਗੱਲਬਾਤ ਵਜ਼ਾਰਤਾਂ ਜਿਨ੍ਹਾਂ ਨੂੰ ਸਰਕਾਰ ਵੱਲੋਂ ਮਿਲੀਆਂ ਹੋਈਆਂ ਸਨ ਉਹ ਆਣ ਕਰਕੇ ਉਹਨਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਰਹਿਣਾ ਆਰੰਭ ਕੀਤਾ ਹੈ। ਨਵਾਂ ਨਗਰ ਵਸਦਾ ਵੇਖ ਕਰਕੇ ਇੱਥੇ ਗੋਇੰਦਵਾਲ ਸਾਹਿਬ ਰਹਿੰਦਿਆਂ ਹੋਇਆਂ ਜਿਨ੍ਹਾਂ ਨੂੰ ਭਾਈ ਸਰਕਾਰ ਦੀ ਥੋੜ੍ਹੀ ਬਹੁਤੀ ਸ਼ਹਿ ਹੋਵੇ ਸੁਭਾਵਕ ਹੀ ਹੈ ਉਹਨਾਂ ਦੇ ਨਿਆਣੇ ਜਿਹੜੇ ਨੇ ਉਹ ਆਪਣੀਆਂ ਮਨ ਆਈਆਂ ਅਤੇ ਜੋ ਮਨ ਪਾਉਂਦੀਆਂ ਚੁਸਤ ਚਲਾਕੀਆਂ ਕਰਦੇ ਹਨ ਲਾਗੇ ਰਹਿਣ ਵਾਲਿਆਂ ਨੂੰ ਪਰੇਸ਼ਾਨੀ ਦਿੰਦੇ ਨੇ ਕਿ ਸਾਨੂੰ ਕੋਈ ਕੀ ਕਰ ਸਕਦਾ ਹੈ। ਇਸ ਤਰੀਕੇ ਦੇ ਨਾਲ ਉਹ ਗੋਇੰਦਵਾਲ ਸਾਹਿਬ ਵਿੱਚ ਰਹਿੰਦੇ ਹੋਏ ਜਿਹੜਾ ਇਹ ਸੇਖਾਂ ਦੇ ਨਿਆਣੇ ਸਨ ਉਹਨਾਂ ਨੇ ਜਿਹੜੀ ਸੰਗਤ ਨੇ ਜਿਹੜੇ ਰਹਿਣ ਵਾਲੇ ਲੋਕਾਂ ਨੇ ਬਿਆਸ ਦਰਿਆ ਦੇ ਵਿੱਚੋਂ ਪਾਣੀ ਭਰਨ ਜਾਣਾ ਮਾਰ ਮਾਰ ਗਲੇਲੇ ਉਹਨਾਂ ਦੇ ਘੜੇ ਭੰਨ ਦੇਣੇ। ਸੋ ਜਿਸ ਸਮੇਂ ਆਣ ਕਰਕੇ ਗੁਰਦੇਵ ਜੀ ਦੇ ਪਾਸ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਸੇਖਾਂ ਦੇ ਨਿਆਣੇ ਇਵੇਂ ਕਰਦੇ ਨੇ। ਕਿਰਪਾਲੂ ਜੀ ਕਹਿਣ ਲੱਗੇ ਮਸ਼ਕਾਂ ਸੀ ਲਓ ਮਸ਼ਕਾਂ ਦੇ ਵਿੱਚ ਜਦ ਭਰ ਕਰਕੇ ਲਿਆਉਣਾ ਕਰੋ ਫਿਰ ਇਹ ਕਾਨੀਆਂ ਮਾਰ ਕਰਕੇ ਤੇ ਉਹਨਾਂ ਜਲ ਨੂੰ ਰੋਣ ਲੱਗੇ। ਫਿਰ ਗੁਰਦੇਵ ਜੀ ਦੇ ਪਾਸ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਨੇ ਆਖਿਆ ਭਾਈ ਇਹਨਾਂ ਨਾਲ ਝਗੜਾ ਨਹੀਂ ਕਰਨਾ ਪਰਮੇਸ਼ਰ ਵਾਹਿਗੁਰੂ ਆਪੇ ਇਹਨਾਂ ਦੇ ਕੀਤੇ ਹੋਏ ਦੀ ਸਜ਼ਾ ਦੇਵੇਗਾ ਤੁਸੀਂ ਗਾਗਰਾਂ ਲੈ ਆਓ। ਗਾਗਰਾਂ ਲਿਆ ਕਰਕੇ ਉਹ ਜਲ ਲਿਆਉਣ ਲੱਗੇ। ਇਸ ਤਰੀਕੇ ਦੇ ਨਾਲ ਸਮਾਂ ਬਤੀਤ ਹੋ ਰਿਹਾ ਸੀ। ਇੱਕ ਦਿਹਾੜੇ ਇਸ ਪਾਵਨ ਧਰਤੀ ਦੇ ਉੱਤੇ ਇੱਕ ਬਰਾਗੀਆਂ ਦਾ ਜਥਾ ਆਣ ਕਰਕੇ ਟਿਕਿਆ ਹੈ। ਜਿਸ ਸਮੇਂ ਉਹਨਾਂ ਨੇ ਇੱਥੇ ਆਣ ਕਰਕੇ ਡੇਰਾ ਕੀਤਾ ਇਹ ਸੇਖਾਂ ਦੇ ਨਿਆਣੇ ਉਸੇ ਤਰੀਕੇ ਦੇ ਨਾਲ ਖਰਮਸਤੀ ਕਰਦੇ ਹੋਏ ਡੇਰੇ ਦੇ ਪਾਸ ਪਹੁੰਚੇ ਗਲੇਲਾ ਮਾਰਿਆ ਹੈ। ਗਲੇਲਾ ਮਾਰ ਕਰਕੇ ਜਿਹੜਾ ਮਹੰਤ ਸੀ ਇਹਨਾਂ ਬਰਾਗੀਆਂ ਦੇ ਵਿੱਚੋਂ ਉਹਦੀ ਅੱਖ ਦੇ ਉੱਤੇ ਵੱਜਾ ਉਹਦੀ ਅੱਖ ਫੁੱਟੀ। ਇਹ ਬਰਾਗੀਆਂ ਨੇ ਉਸ ਸਮੇਂ ਸ਼ਸਤਰ ਚੁੱਕਣ ਕੀਤੇ ਤੇ ਇਹ ਸੇਖਾਂ ਦੇ ਜਿਹੜੇ ਮੁੰਡੇ ਸਨ ਉਹਨਾਂ ਨੂੰ ਇੱਥੇ ਮਾਰ ਕਰਕੇ ਮੁਕਾ ਦਿੱਤਾ। ਜਿਹੜੇ ਥੋੜ੍ਹੇ ਬਹੁਤੇ ਬੱਚੇ ਸਨ ਕਹਿੰਦੇ ਅਕਬਰ ਬਾਦਸ਼ਾਹ ਦਾ ਧਨ ਜਾਂਦਾ ਸੀ ਸੋ ਬੜੀ ਜ਼ਿਆਦਾ ਤੇਜ਼ ਹਨੇਰੀ ਚੱਲੀ ਉਹਨਾਂ ਵਿੱਚੋਂ ਇੱਕ ਜਿਹੜੀ ਖੱਚਰ ਸੀ ਇਹਨਾਂ ਨੇ ਆਪਣੇ ਘਰ ਲਿਆ ਕਰਕੇ ਤਿਲਕੋ ਲੈਣਾ ਕੀਤੀ ਜਿਸ ਸਮੇਂ ਹਨੇਰੀ ਦਾ ਲਾਲਚ ਕਰਕੇ। ਸੋ ਉਹ
बादशाह दा धन जान करके जिस समय सिपाहियां ने भाल की वह बादशाह दा चुराया होया धन इन्हां दे घर विचों प्राप्त होया। घर विचों प्राप्त होने पर जिहड़े रहिंदे सन बाकी बादशाह दे हुक्म अनुसार उन्हां नूं दंड दिता गया, मौत दे घाट उतार दिता गया बादशाह दे चोर जान करके। इस तरीके दे नाल इह जिहड़ा सिखां दा परिवार सी उहदा श्री गोइंदवाल साहब दे विचों अंत होया है। गुरदेव सतगुरु साहब जी ने इन्हों का व्डा जिस समय गुरु के पास पहुंचया सी उपदेश उसनों दिता सी पर इन्हों मंदी मत वाले ने मनिया नहीं, सारी कुल का नाश करवा बैठे। वो सतगुरु साहब जी ये सिखां दे प्रथाए कृपा कर रहे हैं।
सिखा चौ चकिया चौ आया,
ये सिखा तेरा जिहड़ा ठगी वाला सुभाव बनिया होया है, चौ चकिया ठगी चोरी वाला जिहड़ा तेरा सुभाव बनिया होया है, चवाया जिन्हों आपां कहिंदे चंबलिया फिरदा तू ज्यादा। सो ऐसे ठगी वाले सुभाव नूं धारण करके हरेक किसी नूं चोरी ते ठगी मार करके लुटना चाहुंदा हां, धन अपने कर लिआउणा चाहुंदा हां।
इहो मन इक ते घर आण,
वेख तैनूं चाहीदा ते इह सी कि इस मन दे विच इक्को ही भावना रखे, सारिआं नूं परमेश्वर दे जी जाण करके मन्ने। ਇਹ ਜਿੰਨੇ ਵੀ ਇੱਥੇ ਜੀ ਵੱਸਦੇ ਹਨ ਭਾਵੇਂ ਛੱਤਰੀ ਨੇ ਭਾਵੇਂ ਸ਼ੂਦਰ ਨੇ ਭਾਵੇਂ ਵੈਸ਼ ਹਨ ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਭਾਵੇਂ ਸਿੱਖ ਨੇ ਜਿਹੜੇ ਗੋਇੰਦਵਾਲ ਸਾਹਿਬ ਜੀ ਦੀ ਨਗਰੀ 'ਚ ਵੱਸਦੇ ਨੇ, ਇਹਨਾਂ ਨੂੰ ਸਾਰਿਆਂ ਨੂੰ ਤੂੰ ਇੱਕ ਪਰਮੇਸ਼ਰ ਵਾਹਿਗੁਰੂ ਦੀ ਅੰਸ਼ ਸਮਝੇ, ਸਾਰਿਆਂ ਦੇ ਨਾਲ ਇੱਕੋ ਜਿਹਾ ਪ੍ਰੇਮ ਰੱਖੇ। ਤੈਨੂੰ ਚਾਹੀਦਾ ਤੇ ਇਵੇਂ ਹੈ ਕਿ ਆਪਣੇ ਮਨ ਦੇ ਮਨ ਕਰਕੇ ਇਹਨਾਂ ਸਾਰਿਆਂ ਦੇ ਨਾਲ ਇੱਕੋ ਜਿਹਾ ਪ੍ਰੇਮ ਕਰੇ। ਤੂੰ
ਸਤਿਗੁਰੂ
ਸਾਹਿਬ ਜੀ ਦਾ ਪਾਵਨ ਸ਼ਬਦ ਹੈ, ਜੋ ਹੁਕਮ ਹੈ ਇਸ ਨੂੰ ਪਛਾਣਨਾ ਕਰ। ਜੋ ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ ਕਿ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਜਿਸ ਨੇ ਵੀ ਵਸਣਾ ਅਸੀਂ ਭਾਈ ਸਤਿਗੁਰੂ ਸਾਹਿਬ ਜੀ ਦਾ ਹੁਕਮ ਜਾਣ ਵਾਸਤੇ ਆਏ ਹਾਂ, ਤੈਨੂੰ ਚਾਹੀਦਾ ਤੇ ਇਹ ਹੈ ਉਹ ਗੁਰੂ ਕਾ ਹੁਕਮ ਜਾਣ ਕਰਕੇ ਸੋ ਸਾਰਿਆਂ ਦੇ ਨਾਲ ਇੱਕੋ ਜਿਹੀ ਬਰਾਬਰਤਾ ਹੀ ਰੱਖੀ, ਗੁਰੂ ਕੇ ਸ਼ਬਦ ਹੁਕਮ ਦੀ ਪਛਾਣ ਕਰਨਾ ਕਰੇ। ਤੂੰ
ਸਤਿਗੁਰ ਅੱਗੇ ਢਹਿ ਪਾਓ,
ਸਤਿਗੁਰੂ ਸਾਹਿਬ ਜੀ ਦੇ ਅੱਗੇ ਢਹਿ ਪੈਣਾ ਚਾਹੀਦਾ ਹੈ ਤੈਨੂੰ।
ਸਭ ਕਿਛੇ ਜਾਣੇ ਜਾਣ,
ਸਤਿਗੁਰੂ ਸਾਹਿਬ ਜੀ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹਨ, ਮੰਦੇ ਤੇ ਚੰਗੇ ਦੀ ਸਾਰ ਕਰਨ ਵਾਲੇ ਹਨ।
ਆਸਾ ਮਨਸਾ ਜਲਾਏ ਤੂੰ,
ਆਸਾ ਲੱਗੀ ਹੋਈ ਹੈ ਦੂਸਰਿਆਂ ਦੇ ਧਨ ਨੂੰ ਚੁਰਾਉਣ ਦੀ, ਜਿਹੜੀ ਮਨਸਾ ਹੈ ਵਿਕਾਰਾਂ ਨੂੰ ਭੋਗਣ ਦੀ, ਗੁਰੂ ਕਾ ਸ਼ਬਦ ਲੈ ਕਰਕੇ ਜਲਾ ਦੇਣਾ ਕਰ।
ਰਹੋ ਮਹਿਮਾਨ
ਕਰਕੇ ਮਿਹਰਬਾਨ ਹੋ ਕਰਕੇ ਰਹਿਣਾ ਕਰ।
ਸਤਿਗੁਰ ਕੈ ਭਾਣੇ ਭੀ ਚਲਵੇ,
ਭਾਈ ਬਹੁਰਸ ਗੁਰੂ ਕੇ ਭਾਣੇ ਹੁਕਮ ਅਨੁਸਾਰ ਚੱਲਣਾ ਕਰੇ।
ਦਰਗਹ ਪਾਵ ਮਾਣ,
ਦਰਗਾਹ ਦੇ ਵਿੱਚ ਤੈਨੂੰ ਮਾਣ ਸਤਿਕਾਰ ਜਿਹੜਾ ਉਹ ਪ੍ਰਾਪਤ ਹੋਵੇਗਾ ਜੀ।
ਨਾਨਕ ਜੇ ਨਾਮ ਨਾ ਚੇਤਨੀ,
ਗੁਰਦੇਵ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੇ ਭਾਈ ਗੁਰੂ ਕਾ ਹੁਕਮ ਜਾਣ ਕਰਕੇ ਨਾਮ ਚੇਤੇ ਨਹੀਂ ਕੀਤਾ ਨਹੀਂ ਜਪਿਆ ਸੇਖਾ।
ਤਿਗ ਪਹਿਨਣ ਤਿਗ ਖਾਣ,
ਉਹਨਾਂ ਦਾ ਖਾਧਾ ਹੋਇਆ ਵੀ ਤੇ ਪਹਿਨਿਆ ਹੋਇਆ ਵੀ ਉਹਨੂੰ ਤਿਗਾਕਾਰ ਹੈ। ਵਿਦਵਾਨ ਜਾਣੋ ਜੋ ਮਹਾਂਪੁਰਖਾਂ ਨੇ ਵੱਡੇ ਮਹਾਂਪੁਰਖਾਂ ਨੇ ਕਥਾ ਚ ਦੱਸਿਆ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਕਿ 100 ਵਾਰੀ ਫਿਟੇ ਨੂੰ ਕਹੀਏ ਤੇ ਇੱਕ ਲਾਣਤ ਬਣਦੀ ਹੈ, 100 ਵਾਰੀ ਲਾਣਤ ਕਹੀਏ ਤੇ ਇੱਕ ਤ੍ਰਿਗ ਬਣਦੀ ਹੈ। ਸੋ ਉਹਦੇ ਜੀਵਨ ਤੇ ਕਹਿੰਦੇ ਤ੍ਰਿਗਾਕਾਰ ਹੈ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਫਿਰ ਇਸੇ ਤਰੀਕੇ ਦੇ ਨਾਲ ਗੁਰਦੇਵ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰਦੇ ਹਨ।
ਸਿੱਖਾ ਚੌ ਚੱਕਿਆ ਚੌ ਆਇਆ,
ਗੁਰਸਿੱਖ ਮੁਖ ਦੁਆਰਾ ਬੇਨਤੀ ਹੈ, ਮਹਾਰਾਜ ਮੈਂ ਕੀ ਕਰਾਂ, ਕਿਹੜਾ ਉਹ ਢੰਗ ਹੈ ਜਿਸ ਢੰਗ ਦੁਆਰਾ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਏ। ਕਿਰਪਾਲੂ ਸਤਿਗੁਰੂ ਸਾਹਿਬ ਜੀ ਇਹ ਜਿਹੜੇ ਵਿਕਾਰ ਹਨ ਇੱਕ ਖਿਣ ਭਰ ਵੀ ਸਾਨੂੰ ਟਿਕਣ ਨਹੀਂ ਦਿੰਦੇ, ਇਹ ਖੜਾ ਬਣਾਈ ਰੱਖਦੇ ਹਨ ਹਰੇਕ ਸਮੇਂ ਹੀ। ਇਹ ਚਿੱਤ ਨੂੰ ਮਹਾਰਾਜ ਟੇਢੇ ਕੰਮਾਂ ਵਿੱਚ ਲਾਈ ਰੱਖਦੇ ਨੇ, ਦੱਸੋ ਮੈਂ ਕੀ ਕਰਾਂ। ਗੁਰਦੇਵ ਬਖਸ਼ਿਸ਼ ਕਰਦੇ ਨੇ, ਹੇ ਗੁਰੂ ਕੇ ਸਿੱਖ ਤੈਨੂੰ ਸਮਝਾਉਂਦੇ ਹਾਂ, ਇਹ ਜਿਹੜਾ ਤੇਰਾ ਚੌ ਚੱਕਿਆ ਚੌ ਆਇਆ ਜਿਹੜਾ ਸੁਭਾਅ ਬਣਿਆ ਹੋਇਆ ਹੈ, ਚੌ ਚੱਕਿਆ ਚੌਹਾਂ ਹੀ ਕੋਨਿਆਂ ਦੇ ਵਿੱਚ ਉੱਤਰ ਦੱਖਣ ਪੂਰਬ ਤੇ ਪੱਛਮ ਦੇ ਵਿੱਚ ਸੋ ਚੌਵਾਇਆ ਫੁੱਲ ਕਰਕੇ ਫਿਰ ਰਿਹਾ ਹੈ। ਕਦੀ ਵੀ ਇੱਕ ਥਾਂ ਤੇ ਟਿਕ ਕੇ ਬੈਠਦਾ ਨਹੀਂ, ਕਦੀ ਕਿਸੇ ਪਾਸੇ ਨੂੰ ਧੌਂਦਾ ਹੈ, ਕਦੀ ਕਿਸੇ ਪਾਸੇ ਨੂੰ ਭੱਜਾ ਫਿਰਦਾ ਹੈ, ਕਦੀ ਯਤਨ ਕਰਦਾ ਹੈ ਕਿ ਮੈਂ ਪੂਰਬ ਵੱਲ ਨੂੰ ਰੁੱਖ ਕਰਾਂ, ਸ਼ਾਇਦ ਉੱਧਰ ਮੈਨੂੰ ਕੋਈ ਧਨ ਪ੍ਰਾਪਤ ਹੋ ਜਾਵੇ ਜਾਂ ਇਸੇ ਤਰੀਕੇ ਦੇ ਨਾਲ। ਕਦੀ ਇਸ ਚੌਵਾਂ ਹੀ ਆਸ਼ਰਮਾਂ ਦੇ ਵਿੱਚ ਧੌਂਦਾ ਫਿਰਦਾ ਹੈ, ਕਦੀ ਵਿਚਾਰ ਕਰਦਾ ਹੈ ਕਿ ਬਣਪ੍ਰਸਤੀ ਹੋ ਜਾਵਾਂ, ਗ੍ਰਸਤੀ ਹੋਵਾਂ ਜਾਂ ਇਸੇ ਤਰੀਕੇ ਦੇ ਨਾਲ ਸੰਨਿਆਸੀ ਜਾਂ ਬ੍ਰਹਮਚਾਰੀ ਹੋ ਕਰਕੇ ਵਿਚਰਾਂ। ਐਵੇਂ ਹੀ ਇਹਨਾਂ ਚੀਜ਼ਾਂ ਦਾ ਹੰਕਾਰ ਜਿਹੜਾ ਸੰਨਿਆਸੀ ਹੋ ਗਿਆ ਉਹਦੇ ਵਿੱਚ ਹੀ ਫੁੱਲਿਆ ਫਿਰਦਾ ਹੈ, ਜਿਹਨੇ ਬ੍ਰਹਮਚਰਜ ਧਾਰਨ ਕਰ ਲਿਆ ਉਹਦੇ ਵਿੱਚ ਹੀ ਬਹੁਤ ਹੀ ਫਲਾਵਟ ਹੋ ਗਈ, ਮੈਂ ਬੜਾ ਚੰਗਾ ਅਤੇ ਉੱਚਾ ਦੂਸਰਿਆਂ ਦੇ ਨਾਲ ਹੂੰ। ਇਸ ਤਰੀਕੇ ਦੇ ਨਾਲ ਗੁਰਦੇਵ ਜੀ ਕਹਿੰਦੇ ਚੌਹਾਂ ਚੱਕਾਂ ਦੇ ਵਿੱਚ ਫਿਰਦਾ ਹੋਇਆ ਬੜਾ ਫੁੱਲਿਆ ਫਿਰਦਾ, ਜਿਹਨੂੰ ਭਾਈ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਦੁਆਰਾ ਪਹਿਲਾਂ ਵੀ ਸਮਝਾਇਆ ਸੀ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ, ਜਦੋਂ ਦਸਾਂ ਮਹੀਨਿਆਂ ਤੱਕ ਮਾਤਾ ਦੇ ਗਰਭ ਵਿੱਚ ਪੁੱਠਾ ਲਮਕਦਾ ਸੈਂ, ਉਹ ਤੈਨੂੰ ਦਿਨ ਚੇਤੇ ਕਰਨਾ ਚਾਹੀਦਾ, ਉਹ ਭੁੱਲਣਾ ਨਹੀਂ ਸੀ ਚਾਹੀਦਾ। ਹੁਣ ਵੀ ਚੌਵਾਂ ਚੱਕਾਂ ਦੇ ਵਿੱਚ ਫਿਰਦਾ ਹੋਇਆ, ਚੌਵਾਂ ਕੁੰਟਾਂ ਚ ਫਿਰਦਾ ਹੋਇਆ, ਗੁਰਦੇਵ ਕਹਿੰਦੇ ਚਵਾਇਆ ਫੁੱਲਿਆ ਫਿਰਦਾ ਹੈ ਤੂੰ।
ਇਹੋ ਮਨ ਇੱਕ ਘਰ ਆਣ,
ਵੇਖ ਭਾਈ ਇਹ ਜਿਹੜਾ ਮਨ ਹੈ ਨਾ ਤੈਨੂੰ, ਗੁਰਬਾਣੀ ਦੀ ਆਰੰਭਤਾ ਤੇ ਦੱਸਤਾ ਸੀ ਕਿ ਇੱਕ ਓਅੰਕਾਰ, ਇੱਕ ਉਹ ਅਦਵੈਤ ਪਰਮੇਸ਼ਰ ਵਾਹਿਗੁਰੂ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹਦੇ ਚਰਨਾਂ ਦੇ ਵਿੱਚ ਤੈਨੂੰ ਮਨ ਲਾਉਣਾ ਚਾਹੀਦਾ ਸੀ। ਇਸ ਮਨ ਨੂੰ ਇੱਕ ਸਤਿਗੁਰੂ ਸਾਹਿਬ ਜੀ ਦੇ ਘਰ ਗ੍ਰਹਿ ਵਿਖੇ, ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਕਰਕੇ ਚਾਹੀਦਾ, ਤੇ ਇਹ ਸੀ ਕਿ ਇਹ ਮਨ ਦੀਆਂ ਜਿਹੜੀਆਂ ਬਾਕੀਆਂ ਪ੍ਰੀਤਾਂ ਲੱਗੀਆਂ ਹੋਈਆਂ ਸਨ ਵੱਖੋ ਵੱਖਰੀਆਂ, ਉਹ ਸਾਰੀਆਂ ਹੀ ਛੱਡ ਕਰਕੇ ਤੇ ਇਹ ਬੇਨਤੀ ਕਰ ਦਿੰਦਾ ਮਹਾਰਾਜ, ਸਗਲ ਦੁਆਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ, ਬਾਹੇ ਬਹਿ ਕੀ ਲਾਜ ਅਰਸ ਗੋਬਿੰਦ ਦਾਸ ਤੁਹਾਰ। ਇਹ ਦੀਨਾ ਬੰਧੂ ਜੀ ਸਾਰੀਆਂ ਹੀ ਆਸਾਂ ਛੱਡ ਕਰਕੇ ਆਪ ਜੀ ਦੇ ਦਰ ਤੇ ਆਏ ਹਾਂ, ਹੁਣ ਕਿਰਪਾ ਕਰੋ ਕਿਸੇ ਹੀ ਕੋਈ ਕੋਈ ਮੰਜ ਨਮਾਣੀ ਇੱਕ ਤੋਂ, ਗੁਰਦੇਵ ਇੱਕੋ ਇੱਕ ਤੁਸੀਂ ਸਾਡੇ ਆਸਰਾ, ਹੋਰ ਕੋਈ ਆਸਰਾ ਨਹੀਂ ਰੱਖਿਆ ਹੋਇਆ। ਜੇ ਇਹ ਬੇਨਤੀ ਕਰਦਾ ਤੇ ਤੇਰੀ ਪੂਰੀ ਪੈ ਜਾਣੀ ਸੀ। ਹੁਣ ਵੀ ਤੈਨੂੰ ਸਮਝਾਉਂਦੇ ਹਾਂ ਸਤਿਗੁਰੂ ਸਾਹਿਬ ਜੀ, ਸਾਨੂੰ ਸਾਰਿਆਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਇਹ ਭਾਈ ਗੁਰਸਿੱਖਾ ਇਹ ਹੁਕਮ ਹੈ ਗੁਰੂ ਕਾ, ਤੈਨੂੰ ਚਾਹੀਦਾ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਆਣ ਕਰਕੇ ਡਿੱਗ ਪੈਣਾ ਕਰੇ ਤੂੰ, ਇਹ ਮਨ ਨੂੰ ਇੱਕ ਘਰ ਦੇ ਵਿੱਚ ਲਿਆਉਣਾ ਕਰੇ, ਇਹ ਮਨ ਨੂੰ ਸਮਝਾਉਣਾ ਕਰੇ ਕਿ ਹੇ ਮੇਰੇ ਮਨਾ ਵੇਖ, ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਵਾਰ ਵਾਰ ਤੈਨੂੰ ਪ੍ਰਾਪਤ ਨਹੀਂ ਹੋਣੀ, ਬੜੇ ਜਨਮਾਂ ਦੇ ਵਿੱਚ ਭਉ ਕਰਕੇ ਭਰਮ ਕਰਕੇ ਜੇ ਪ੍ਰਾਪਤ ਹੋਈ ਹੈ, ਵੇਖ ਪਹਿਲਾਂ ਮਨੁੱਖਾ ਦੇ ਹੀ ਸਤਿਗੁਰੂ ਸਾਹਿਬ ਜੀ ਨੇ ਬਖਸ਼ੀ। ਇਹ ਮਨ ਨੂੰ ਸਮਝਾਉਣ ਦੇ ਸਾਰੇ ਯਤਨ ਪਰਮੇਸ਼ਰ ਦੇ ਪਿਆਰਿਆਂ ਨੇ ਦੱਸੇ ਹਨ ਕਿ ਮਨ ਨੂੰ ਸਮਝਾਉਣਾ ਕਿਵੇਂ, ਇਹ ਮੇਰੇ ਮਨਾ ਵੇਖ, ਇੰਨੀਆਂ ਜੂਨਾਂ ਤੂੰ ਵੇਖਦਾ ਆਪਣੀ ਅੱਖਾਂ ਦੇ ਨਾਲ, ਵੇਖ ਜਿਹੜੇ ਬਲਦ ਹਨ ਜਾਂ ਗਾਵਾਂ ਜਾਂ ਹੋਰ ਪਸ਼ੂ ਕੁੱਤੇ ਕੂਕਰ ਕੀੜੇ ਜਿਹੜੇ ਨੇ ਧਰਤੀ ਤੇ ਰੀਂਗਣ ਵਾਲੇ, ਗੰਦਗੀ ਦੇ ਕੀੜੇ ਨਾਲੀਆਂ ਵਿੱਚ ਫਿਰਨ ਵਾਲੇ, ਸਾਰਿਆਂ ਦੇ ਅੰਦਰ ਹੀ ਇਸੇ ਤਰੀਕੇ ਦੀ ਤੇਰੇ ਵਾਂਗ ਹੀ ਚੇਤਨ ਸੱਤਾ ਪਾਈ ਹੋਈ ਹੈ ਨਾ ਪਰਮੇਸ਼ਰ ਨੇ, ਪਰ ਵੇਖ ਤੇਰੇ ਤੇ ਕਿੰਨੀ ਕਿਰਪਾ ਕੀਤੀ ਹੈ, ਤੈਨੂੰ ਇਹ ਮਨੁੱਖਾ ਦੇ ਹੀ ਬਖਸ਼ਿਸ਼ ਕੀਤੀ, ਸੋਹਣੇ ਸੁੰਦਰ ਹੱਥ ਪੈਰ ਦਿੱਤੇ ਹੋਏ ਨੇ, ਸੋਹਣੀ ਸੁੰਦਰ ਜ਼ਬਾਨ ਦਿੱਤੀ ਹੈ, ਸੋਹਣੇ ਸੁੰਦਰ ਕੰਨ ਦਿੱਤੇ ਨੇ, ਸੋਹਣੇ ਨੇਤਰ ਦਿੱਤੇ ਹਨ, ਫਿਰ ਨਾਲ ਸੋਝੀ ਬਖਸ਼ਿਸ਼ ਕੀਤੀ ਹੈ ਕਿ ਤੂੰ ਇਸ ਮਨੁੱਖਾ ਦੇਹ ਨੂੰ ਪਾ ਕਰਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੇ, ਤੇ ਨਾਲ ਜੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰ ਦਿੱਤੀ ਤੇ ਸੋਹਣੇ ਤੇ ਸੁਹਾਗਾ ਹੀ ਹੋ ਗਿਆ ਹਨ। ਵੇਖ ਮੇਰੇ ਮਨਾਂ, ਜੇ ਗੁਰਦੇਵ ਜੀ ਨੇ ਆਪਣੇ ਘਰ ਦੀ ਸੰਗਤ ਬਖਸ਼ੀ ਹੈ ਤੇ ਤੈਨੂੰ ਚੇਤੇ ਰੱਖਣਾ ਚਾਹੀਦਾ ਹੈ, ਤੈਨੂੰ ਹੁਣ ਹੋਰ ਜਿਹੜੀਆਂ ਗੱਲਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ। ਇਸ ਕਰਕੇ ਇਸ ਮਨ ਨੂੰ ਇੱਕ ਘਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਘਰ ਵਿੱਚ ਲਿਆਉਣਾ
ਕਰੇ,
ਬਖਸ਼ਿਸ਼ ਕਰਦੇ ਨੇ। ਇਹੋ ਨਾਮ ਹੈ ਈਰਖਾ ਦਾ, ਜਿਹੜੀ ਈਰਖਾ ਲੱਗੀ ਹੋਈ ਹੈ, ਮੈਂ ਬਹੁਤੇ ਵੱਡੇ ਕਬੀਲੇ ਵਾਲਾ ਤੇ ਮੈਂ ਬਹੁਤੇ ਵੱਡਾ, ਤੇ ਜਾਂ ਦੂਸਰਿਆਂ ਨਾਲ ਜਿਨ੍ਹਾਂ ਦੇ ਪਾਸ ਥੋੜਾ ਜਿਹਾ ਸੋ ਸੰਗਤ ਦਾ ਜ਼ਿਆਦਾ ਪ੍ਰੇਮ ਹੈ ਉਹਨਾਂ ਵੱਲ ਵੇਖ ਕੇ ਈਰਖਾ ਕਰਨੀ, ਗੁਰਦੇਵ ਕਹਿੰਦੇ ਇਹ ਛੱਡ ਦੇਣਾ ਕਰ। ਤੇਹੜ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਦੇਹ ਅਭਿਮਾਨ ਹੈ, ਕਾਰਨ ਸੂਖਮ ਤੇ ਅਸਥੂਲ ਦੇਹ ਦਾ ਜਿਹੜਾ ਅਭਿਮਾਨ ਲੱਗਾ ਹੋਇਆ, ਤੇਹੜ ਤਿੰਨੇ ਇਹਨੂੰ ਵੀ ਕਹਿੰਦੇ ਛੱਡ ਦੇਣਾ ਕਰ, ਨਾ ਕਰ ਹੰਕਾਰ, ਇਹ ਦੇਹ ਤੇ ਨਾਸਵੰਤ ਹੈ ਗੁਰੂ ਕਾ ਸਿੱਖਾ, ਇਹ ਨਹੀਂ ਰਹਿਣ ਵਾਲੀ। ਇਸ ਦੇਵੀ ਵੇਖ ਇਹ ਸੰਸਾਰ ਤੇ ਤੂੰ ਨਿਗਾਹ ਮਾਰ ਕੇ ਵੇਖਣਾ ਕਰ, ਇਹ ਦੇ ਰਹੀ ਕਿਸੇ ਦੀ ਹੈ, ਰਾਣਾ ਰਾਣਾ ਕੋ ਰਹਿ ਰਾਂਗਣਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਵੇਖ ਵੱਡੇ ਵੱਡੇ ਰਾਜੇ ਰਾਣੇ ਇਸ ਸੰਸਾਰ ਤੋਂ ਉਵੇਂ ਚਲੇ ਗਏ ਨੇ, ਉਵੇਂ ਕੋਈ ਵੀ ਇੱਥੇ ਟਿਕਿਆ ਨਹੀਂ। ਇਸ ਕਰਕੇ ਇਹ ਦੇਹ ਦਾ ਹੰਕਾਰ ਵੀ ਛੱਡ ਦੇ। ਈਰਖਾ ਕੀ ਕਰਕੇ ਕਰੇਗਾ ਭਲਿਆ ਭਲਿਆ ਮਾਨਸਾ, ਕਿੰਨੀ ਕੁ ਈਰਖਾ ਕਰ ਲਏਗਾ। ਔਰਕ ਈਰਖਾ ਵਾਲਿਆਂ ਦੇ ਮੂੰਹ ਵੀ ਕਾਲੇ ਹੁੰਦੇ ਵੇਖੇ ਨੇ, ਵੱਡਿਆਂ ਵੱਡਿਆਂ ਦੀ ਕਾਲਖੀ ਲੱਗਦੀ ਹੈ। ਇਸ ਕਰਕੇ ਇਹ ਈਰਖਾ ਵੀ ਜਿਹੜੀ ਹੈ ਹਿਰਦੇ ਵਿੱਚ, ਇਹ ਹਰ ਈਰਖਾ ਵੜੀ ਹੋਈ ਹੈ, ਇਹ ਵੀ ਛੱਡ ਦੇਣਾ ਕਰ। ਤੇ ਹਰ ਜਿਹੜਾ ਸੋ ਦੇਹ ਦਾ ਅਭਿਮਾਨ ਹੈ, ਇਹ ਵੀ ਤਿਆਗ ਦੇਣਾ ਕਰ।
ਕਾ ਸ਼ਬਦ ਪਛਾਣ,
ਗੁਰੂ ਕਾ ਸ਼ਬਦ ਹੁਕਮ ਹੈ ਨਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ, ਕੀ ਹੁਕਮ ਬਖਸ਼ਿਸ਼ ਕੀਤਾ, ਰਹਿ ਨਹੀਂ ਰਹਿ ਸੋਈ ਸਿੱਖ ਮੇਰਾ। ਹੁਕਮ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਨ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵ। ਇਹ ਗੁਰੂ ਕਾ ਹੁਕਮ ਜਿਹੜਾ, ਇਹਨੂੰ ਹਿਰਦੇ ਕਰਕੇ ਮੰਨਣਾ ਕਰ। ਜੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਵਾਸੀ ਹੈ, ਤੈਨੂੰ ਗੁਰੂ ਕੇ ਇਸ ਹੁਕਮ ਨੂੰ ਮੰਨਣਾ ਚਾਹੀਦਾ ਸੀ। ਗੁਰੂ ਕਾ ਹੁਕਮ ਦੀ ਪਛਾਣ ਕਰਨਾ ਕਰ, ਇਹ ਤੈਨੂੰ ਹੁਕਮ ਕਿਹਾ, ਹੁਕਮ ਕੀਤਾ। ਇੱਥੇ ਇਹ ਨਹੀਂ ਕਿ ਗੁਰੂ ਕੇ ਸਿੱਖਾ ਆ ਜਾਵੀ ਚਾਹੇ ਨਾ ਆ ਜਾਵੀ, ਇਹੋ ਬਚਨ ਕੀਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਭਾਈ ਗੁਰੂ ਕਾ ਸਿੱਖ ਅਖਵਾਉਂਦਾ ਹੈ, ਜਿਹਨੂੰ ਇਹ ਚਾਹ ਹੈ ਕਿ ਦੁਨੀਆਂ ਦੇ ਲੋਕ ਕਹਿਣ ਇਹ ਗੁਰੂ ਕਾ ਸਿੱਖ ਤੁਰਿਆ ਜਾਂਦਾ, ਫਿਰ ਮਹਾਰਾਜ ਕਹਿੰਦੇ ਫਿਰ ਚੇਤੇ ਰੱਖ, ਤੈਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਤੇ ਪਰਮੇਸ਼ਰ ਵਾਹਿਗੁਰੂ ਦੀ ਸਿਮਰਨ ਭਗਤੀ ਕਰਨੀ ਪਵੇਗੀ। ਜੇ ਨਹੀਂ ਕਰਦਾ ਤੇ ਫਿਰ ਤੈਨੂੰ ਕੋਈ ਗੁਰੂ ਕਾ ਸਿੱਖ ਅਖਵਾਉਣ ਦਾ ਹੱਕ ਨਹੀਂ, ਬਿਲਕੁਲ ਨਹੀਂ। ਤੂੰ ਅਖਵਾ ਸਕਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਨੂੰ ਸਿੱਖੀ ਪ੍ਰਾਪਤ ਹੋਈ ਹੈ। ਜੇ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਇਹ ਪ੍ਰੇਮ ਰੰਗ ਲੱਗਾ ਹੈ, ਉਹਨਾਂ ਦੀ ਕਥਾ ਪੜ੍ਹ ਕੇ ਵੇਖ, ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਬਾਬਤ ਆਪਾਂ ਪੜ੍ਹਦੇ ਭਾਈ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਵੀ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਉਹਨਾਂ ਤੋਂ ਕੁਰਬਾਨ ਵਾਰ ਨੇ ਬਲਹਾਰ ਨੇ ਜਾਇਆ ਜਾਂਦੇ, ਜਿਹੜੇ ਪਿਛਲ ਰਾਤੀ ਜਿਹੜੇ ਪਹਿਰ ਰਾਤ ਰਹਿੰਦਿਆਂ ਉੱਠ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ ਨੇ, ਪੰਜਾਂ ਪਿਆਰਿਆਂ ਦਾ ਹੁਕਮ ਪਾ ਕਰਕੇ ਪੰਜ ਬਾਣੀਆਂ ਘੱਟ ਤੋਂ ਘੱਟ ਸਵੇਰੇ ਜਾਪ ਕਰਦੇ ਨੇ, ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਨਿਤਨੇਮ। ਉਪਰੰਤ ਜਿਸ ਸਮੇਂ ਆਸਣ ਤੇ ਸੁਭਾਈਮਾਨ ਹੁੰਦੇ ਨੇ, ਜਾ ਕਰਕੇ ਕੀਰਤਨ ਸੋਹਲੇ ਦੀ ਬਾਣੀ ਦਾ ਜਾਪ ਕਰਕੇ ਤੇ ਫਿਰ ਬਰਾਜਦੇ ਨੇ। ਘੱਟ ਤੋਂ ਘੱਟ ਇਹ ਤੇ ਜੀਵਨ ਦੇ ਵਿੱਚ ਤੈਨੂੰ ਪ੍ਰਪਕਤਾ ਇਹ ਮੂਰਖਾ ਲਿਆਉਣੀ ਚਾਹੀਦੀ ਹੈ। ਕਿਉਂ ਨਹੀਂ ਲਿਆਉਂਦਾ? ਇਹ ਗੁਰੂ ਕਾ ਹੁਕਮ ਹੈ, ਇਹਨੂੰ ਹੁਕਮ ਜਾਣ ਕਰਕੇ ਮੰਨਣਾ ਕਰ। ਜੇ ਇਹ ਨਹੀਂ ਮੰਨਦਾ ਤੇ ਫਿਰ ਗੁਰੂ ਕਾ ਸਿੱਖ ਖਵਾਉਣ ਦਾ ਹੱਕਦਾਰ ਨਹੀਂ। ਇਸ ਤੋਂ ਬਾਅਦ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਬਹਿੰਦਿਆਂ ਉੱਠਦਿਆਂ ਵੀ ਪਰਮੇਸ਼ਰ ਵਾਹਿਗੁਰੂ ਦਾ ਯਾਦ ਗੁਰੂ ਕੇ ਸਿੱਖ ਦੀ ਰਸਨਾ ਤੋਂ ਚੱਲਣਾ ਚਾਹੀਦਾ ਹੈ। ਜਿਹੜਾ ਗੁਰਸਿੱਖ ਹੈ ਉਹਦੀ ਜ਼ੁਬਾਨ ਤੋਂ ਦੂਸਰੀ ਕੋਈ ਗੱਲ ਹੋਣੀ ਨਹੀਂ ਚਾਹੀਦੀ। ਇਸ ਕਰਕੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਗੁਰੂ ਕਾ ਜਿਹੜਾ ਹੁਕਮ ਹੈ ਭਾਈ, ਉਹਦੀ ਪਹਿਚਾਣ ਕਰਨਾ ਕਰ।
ਸਤਿਗੁਰ ਅੱਗੇ ਢਹਿ ਪਾਉ,
ਮਹਾਰਾਜ ਮੈਂ ਕੀ ਕਰਾਂ, ਮੇਰੇ ਪਾਸੋਂ ਇਹ ਮੰਨਿਆ ਨਹੀਂ ਜਾਂਦਾ। ਬੜੇ ਯਤਨ ਕੀਤੇ ਹਨ, ਬੜੀਆਂ ਅਰਜੋਈਆਂ ਕਰਕੇ ਵੇਖਿਆ ਇਹ ਮਨ ਨੂੰ, ਇਹ ਮਨ ਮੰਨਦਾ ਨਹੀਂ ਕਿਰਪਾਲੂ ਸਤਿਗੁਰੂ ਸਾਹਿਬ ਜੀ, ਭਾਜੀ ਜਾਂਦਾ ਜਦੋਂ ਨਾਮ ਸਿਮਰਨ ਦੀ ਵੇਲਾ ਆਉਂਦੀ ਹੈ। ਇਹਦਾ ਸੁਭਾਅ ਕੀ ਬਣਿਆ ਹੋਇਆ ਹੈ? ਲਾਹੇ ਕੁਰਤਮ ਢੀਲਾ ਢੀਲਾ ਤੋਟੇ ਕੋ ਬੇਗ ਧਾਇਆ। ਮਹਾਰਾਜ ਜਦੋਂ ਲਾਹੇ ਵਾਲਾ ਕੰਮ ਹੁੰਦਾ ਉਦੋਂ ਤੇ ਢਿੱਲਾ ਜਿਹਾ ਪੈ ਜਾਂਦਾ ਹੈ, ਪਰ ਜਦੋਂ ਤੋਟਾ ਹੁੰਦਾ ਭੱਜ ਕੇ ਚਲਾ ਜਾਂਦਾ। ਵਿਕਾਰੀਆਂ ਦੀ ਸੰਗਤ ਵਿੱਚ ਇਹਦਾ ਬੜਾ ਚਿੱਤ ਜਾ ਕਰਕੇ ਲੱਗਦਾ, ਉੱਥੋਂ ਨਹੀਂ ਉੱਠਣ ਦਿੰਦਾ ਜੀ। ਉੱਥੇ ਜਦੋਂ ਸੋ ਚੁਗਲੀ ਨਿੰਦਿਆ ਬਖੇਲੀ ਸੁਣਦਾ ਬੜਾ ਆਨੰਦ ਦੇ ਵਿੱਚ ਰਹਿੰਦਾ ਹੈ, ਪਰ ਜਿਸ ਸਮੇਂ ਗੁਰੂ ਕੀ ਬਾਣੀ ਮਹਾਰਾਜ ਆਪ ਜੀ ਦੀ ਬਾਣੀ ਪੜ੍ਹਨ ਲੱਗਦਾ ਹੈ, ਉਦੋਂ ਇਹ ਆਲਸ ਦੇ ਵਿੱਚ ਆ ਜਾਂਦਾ, ਕਦੀ ਨਿੰਦਰਾ ਵਿਆਪ ਜਾਂਦੀ ਹੈ, ਕਦੀ ਹੋਰ ਹੀ ਪਾਸੇ ਉਡਾਰੀ ਮਾਰ ਜਾਂਦਾ। ਆਪ ਜੀ ਦੀ ਬਾਣੀ ਪੜ੍ਹਦਾ ਪੜ੍ਹਦਾ ਕੀ ਕਰਾਂ ਮਹਾਰਾਜ, ਮੈਨੂੰ ਦੱਸੋ। ਤਨ ਸਤਿਗੁਰੂ ਸਾਹਿਬ ਜੀ, ਗੁਰਦੇਵ ਕਹਿੰਦੇ ਭਾਈ ਸਤਿਗੁਰ ਅੱਗੇ ਢਹਿ ਪਾਓ। ਇਹ ਗੁਰੂ ਕਾ ਸਿੱਖਾ ਗੁਰੂ ਸਾਹਿਬ ਜੀ ਦੇ ਅੱਗੇ ਜਾ ਕਰਕੇ ਢਹਿ ਪੈ, ਗੁਰੂ ਕੇ ਚਰਨਾਂ ਤੇ ਜਾ ਕੇ ਸੀਸ ਰੱਖ ਦੇ। ਗੁਰਦੇਵ ਜੀ ਕਿਰਪਾ ਕਰੋ, ਰਾਮ ਮਈਆ ਹਉ ਬਾਰਕ ਤੇਰਾ ਕਿਵੇਂ ਢਹਿਣਾ ਹੈ, ਆਪ ਵੀ ਬਖਸ਼ਿਸ਼ ਕਰਕੇ ਸਮਝਾਈ ਹੈ ਸਾਰੀ। ਰਾਮ ਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਅਸੀਂ ਆਪ ਜੀ ਦੇ ਬਾਲਕ ਬੱਚੇ ਹਾਂ, ਕਿਰਪਾ ਕਰੋ ਇਹ ਜਿਹੜਾ ਸਾਡਾ ਅਵਗੁਣ ਹੈ ਮਨ ਦੇ ਵਿਕਾਰੀ ਸੁਭਾਅ ਵਾਲਾ, ਇਹ ਜਿਹੜਾ ਮਨ ਦੀ ਤਲਿਆਈ ਵਾਲਾ, ਕਾਹਦੇ ਲਈ ਖੰਡਦੇ ਨਹੀਂ? ਵੇਖੋ ਜਿਹੜੇ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਏ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਰੇ ਦੁੱਖ ਉਹਨਾਂ ਦੇ ਦੂਰ ਕਰ ਦਿੱਤੇ, ਕੋਈ ਰਹਿਣ ਦਿੱਤਾ ਦੁੱਖ ਉਹਨਾਂ ਦਾ? ਵੇਖ ਲਈਏ ਵੱਡੇ ਵੱਡੇ ਕੋੜੀ ਜਿਹੜੇ ਨੇ, ਜਿਨ੍ਹਾਂ ਨੇ ਗੁਰੂ ਕੇ ਹਜ਼ੂਰੀ ਵਿੱਚ ਆਣ ਕਰਕੇ ਆਪਣਾ ਸਿਰ ਰੱਖ ਦਿੱਤਾ, ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਬਾਹਰ ਦੇ ਕੋੜ ਵੀ ਲਾ ਦਿੱਤੇ, ਜਿਹੜੇ ਮਨ ਨੂੰ ਕੋਲ ਲੱਗੇ ਹੋਏ ਸਨ, ਸੱਜਣ ਠੱਗ ਵਰਗਿਆਂ ਦੇ, ਭੂਮੀਏ ਚੋਰ ਵਰਗਿਆਂ ਦੇ, ਉਹ ਵੀ ਲਾ ਦਿੱਤੇ ਹਨ। ਸੋ ਪ੍ਰਤੱਖ ਦੇਹੀ ਦੇ ਰੋਗ ਵੀ ਦੁੱਖ ਭੰਜਣੀ ਬਿਰਸ ਸਾਹਿਬ ਜੀ ਤੋਂ ਅਨੇਕਾਂ ਦੇ ਦੂਰ ਹੋ ਚੁੱਕੇ ਨੇ ਤੇ ਸਤਿਗੁਰੂ ਸਾਹਿਬ ਜੀ ਹਰ ਰੋਜ਼ ਕਰ ਰਹੇ ਨੇ। ਦੋਵੇਂ ਤਰੀਕਿਆਂ ਦਾ ਕੋਟ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੂਰ ਕਰਨ ਵਾਲੇ ਹਨ। ਉਹ ਸਤਿਗੁਰੂ ਸਾਹਿਬ ਜੀ ਦੇ ਅੱਗੇ ਢਹਿ ਪੈ ਵੇ, ਕਦੀ ਉਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਣ ਕਰਕੇ ਢਹਿ ਪਏ ਨੇ। ਬਾਬਾ ਮਰਦਾਨਾ ਜੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਚੱਲੇ ਨੇ ਜਿਸ ਸਮੇਂ ਸੁਮੇਰ ਪਰਬਤ ਨੂੰ, ਇੰਨੀ ਸ਼ਰਧਾ ਸਾਡੇ ਚ ਹੋਣੀ ਚਾਹੀਦੀ ਜਿੰਨੀ ਬਾਬਾ ਮਰਦਾਨਾ ਜੀ ਸਾਹਿਬ ਜੀ ਦੇ ਵਿੱਚ ਹੈ। ਸੋ ਇੰਨੀ ਵੀ ਕਹਿ ਦੇਣਾ ਮੇਰੀ ਭੁੱਲ ਹੈ, ਬੇਵਕੂਫੀ ਹੈ, ਬਾਬਾ ਮਰਦਾਨਾ ਜੀ ਦੇ ਜਿੰਨੀ ਸ਼ਰਧਾ ਤੇ ਭਾਵਨਾ ਸਤਿਗੁਰੂ ਸਾਹਿਬ ਜੀ ਤੇ ਹੈ ਉਹ ਵੀ ਕਿਤੇ ਰੱਤੀ ਭਰ ਦੀ ਸ਼ਰਧਾ ਤੇ ਭਾਵਨਾ ਸਾਡੇ ਹਿਰਦੇ ਚ ਆ ਜਾਵੇ ਤੇ ਗੁਰੂ ਤੇ ਸਿੱਖੋ ਪਾਰ ਉਤਾਰਾ ਹੋ ਜਾਵੇਗਾ। ਕਿਰਪਾਲੂ ਸਤਿਗੁਰੂ ਸਾਹਿਬ ਜੀ ਸੁਮੇਰ ਪਰਬਤ ਨੂੰ ਚੱਲਣ ਲੱਗੇ, ਮੇਰੇ ਗੁਰਦੇਵ ਜੀ ਦੇ ਪਾਸ ਬਾਬਾ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਨਹੀਂ ਜਾ ਸਕਦਾ, ਭਾਈ ਮਰਦਾਨਾ ਜੀ ਤੁਹਾਡੇ ਬਿਨਾਂ ਸਾਡਾ ਸਰਦਾ ਨਹੀਂ, ਤੁਸੀਂ ਕਿਉਂ ਨਹੀਂ ਜਾ ਸਕਦੇ? ਕਿਰਪਾਲੂ ਜੀ ਆਪ ਜੀ ਨੂੰ ਨਾ ਭੁੱਖ ਤੇ ਨਾ ਤੇਹ, ਪਰ ਮੇਰਾ ਸੰਸਾਰੀ ਸੁਭਾਅ ਹੈ, ਮੈਨੂੰ ਭੁੱਖ ਵੀ ਲੱਗਦੀ ਹੈ ਤੇ ਤੇਹ ਵੀ ਲੱਗਦੀ ਹੈ। ਆ ਤੁਸੀਂ ਬੀਆਬਾੜ ਜੰਗਲਾਂ ਨੂੰ ਤੁਰ ਪਏ ਜੇ, ਮੈਂ ਨਹੀਂ ਜਾ ਸਕਦਾ, ਜਾਂ ਮੇਰਾ ਇਹ ਪ੍ਰਬੰਧ ਕਰ ਦਵੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਚੰਗਾ ਭਾਈ ਮਰਦਾਨਿਆਂ, ਅੱਗੇ ਜਲ ਦਾ ਪ੍ਰਵਾਹ ਆਵੇਗਾ, ਨਦੀ ਆਵੇਗੀ, ਉੱਥੋਂ ਬੁੱਕ ਭਰ ਕੇ ਜਲ ਦਾ ਛਕ ਲਵੀ, ਤੇਰੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਚ ਕਥਾ ਆਉਂਦੀ ਹੈ, ਜਿਸ ਦੀ ਸ਼ਾਮ ਨੂੰ ਜਿਸ ਗ੍ਰੰਥ ਦੀ ਕਥਾ ਇਸ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੇ ਹੋਰ ਗੁਰਧਾਮਾਂ ਦੇ ਉੱਤੋਂ ਹਰ ਰੋਜ਼ ਗੁਰੂ ਦੀਆਂ ਸਿੱਖ ਸੰਗਤਾਂ ਸਰਵਣ ਕਰਦੀਆਂ ਨੇ, ਉਸ ਕਥਾ 'ਚ ਜ਼ਿਕਰ ਆਉਂਦਾ ਹੈ ਕਿ ਬਾਬਾ ਮਰਦਾਨਾ ਜੀ ਨੇ ਉਹ ਜਲ ਛਕਿਆ ਤੇ ਸਾਰੀਆਂ ਭੁੱਖਾਂ ਮਿਟ ਗਈਆਂ। ਹੁਣ ਜਿਹੜਾ ਆਲਸੀ ਤੇ ਵਕਾਰੀ ਤੇ ਟਿੱਚਰ ਡਾਉਣ ਵਾਲਾ ਮਨ ਹੈ ਉਹ ਇਹ ਸਵਾਲ ਕਰ ਸਕਦਾ, ਕਦੀ ਪਾਣੀ ਪੀਤਿਆਂ ਵੀ ਬੜਾ ਭੁੱਖ ਮਿਟ ਸਕਦੀ ਹੈ? ਮਿੱਤਰੋ, ਪਹਿਲਾਂ ਬੇਨਤੀ ਕੀਤੀ ਹੈ, ਭਾਵਨਾ ਚਾਹੀਦੀ ਹੈ। ਜੇ ਭਾਵਨਾ ਨਹੀਂ, ਜੇ ਹਿਰਦੇ ਦੇ ਵਿੱਚ ਸ਼ਰਧਾ ਨਹੀਂ ਤੇ ਕਿਸੇ ਵੀ ਤਰੀਕੇ ਦੇ ਨਾਲ ਫਲ ਲੱਗ ਹੀ ਨਹੀਂ ਸਕਦਾ। ਆਪਾਂ ਨਿਕਾਹ ਜਿਹਾ ਬੂਟਾ ਘਰ 'ਚ ਲਿਆ ਕੇ ਲਾਉਂਦੇ ਹਾਂ ਤੇ ਆਸ ਇਹੋ ਹੀ ਕਰਦੇ ਨਾ ਇਹਨੂੰ ਫਲ ਲੱਗੇਗਾ, ਤੇ ਜੇ ਇਹੋ ਹੀ ਸੋਚੀ ਜਾਈਏ ਕਿ ਜੇ ਇਹਨੂੰ ਸਿਉਂਕ ਛੋਟੇ ਹੁੰਦੇ ਨੂੰ ਲੱਗ ਗਈ ਤੇ ਫਲ ਪਵੇਗਾ ਕਿਵੇਂ? ਅੱਜ ਰੂੜੀ ਬਹੁਤੀ ਪਾ ਦਿੱਤੀ ਤੇ ਕਈਆਂ ਥਾਵਾਂ ਤੇ ਇਹ ਵੀ ਹੁੰਦਾ ਹੈ ਕਿ ਡਾਕਟਰ ਆਣ ਕੇ ਕਹਿੰਦੇ ਬਹੁਤੀ ਰੂੜੀ ਪਾਈ ਸੀ ਤਾਂ ਤੁਹਾਡਾ ਬੂਟਾ ਗਲ ਗਿਆ। ਕਾਰਨ ਇਹ ਨਹੀਂ ਕਿ ਹਿਰਦੇ 'ਚ ਭਾਵਨਾ ਸੀ ਕਿ ਇਹਨੂੰ ਇੱਕ ਦਿਨ ਫਲ ਪਵੇਗਾ, ਇਹ ਭਾਵਨਾ ਬਾਬਾ ਮਰਦਾਨਾ ਜੀ ਦੀ ਸੱਚੀ ਤੇ ਸੁੱਚੀ ਹੈ। ਇਹ ਨਹੀਂ ਪੁੱਛਿਆ ਮਹਾਰਾਜ ਪਾਣੀ ਪੀਣ ਨਾਲ ਵੀ ਭੁੱਖ ਮਿਟ ਸਕਦੀ ਹੈ? ਮੈਂ ਤੇ ਵੀ ਗੱਲ ਨਾਲ ਕੀਤੀ ਸੀ, ਭੁੱਖ ਵੀ ਕਹੀ ਸੀ, ਤੁਸੀਂ ਕਿਹਾ ਇਕੱਲਾ ਜਾਲੀ ਛੱਕ ਲਾ ਭੁੱਖ ਮਿਟ ਜਾਵੇਗੀ। ਨਹੀਂ, ਗੁਰ ਕਹਿਆ ਸਾਕਾਰ ਕਮਾਵੋ, ਇਹ ਹਿਰਦੇ ਦੇ ਵਿੱਚ ਭਾਵਨਾ ਜੋ ਬਾਬਾ ਮਰਦਾਨਾ ਜੀ ਦੇ ਹੈ। ਅੱਗੋਂ ਸਵਾਲ ਨਹੀਂ ਕੀਤਾ, ਸਾਡਾ ਤੇ ਸੁਭਾਅ ਮੇਰੇ ਵਰਗਿਆਂ ਦਾ ਹੁਣ ਬਣ ਚੁੱਕਾ ਹੈ ਕਿ ਚਾਕਰ ਲੱਗਾ ਚਾਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਚਾਕਰੀ ਵਿੱਚ ਵੀ ਲੱਗੇ ਰਹਿਣਾ ਤੇ ਅੱਗੋਂ ਕੀ ਸੁਭਾਅ ਬਣਾ ਲਿਆ, ਸਲਾਮ ਜਵਾਬ ਦੋਵੇਂ ਕਰੇ ਮੁੱਢੋ ਪੁੱਥਾ ਜਾਵੇ, ਸਲਾਮਾਂ ਵੀ ਕਰੀ ਜਾਣੀਆਂ ਤੇ ਜਵਾਬ ਵੀ ਦੇਈ ਜਾਣੇ, ਬਾਤ ਨਹੀਂ ਬਣੇਗੀ। ਭਾਵਨਾ ਜਿਨ੍ਹਾਂ ਨੇ ਸਿਰ ਰੱਖ ਦਿੱਤਾ, ਕਥਾ ਆਉਂਦੀ ਹੈ ਸਾਰੀ ਭੁੱਖ ਤੇ ਹੀ ਬਾਬਾ ਮਰਦਾਨਾ ਜੀ ਦੀ ਮਿਟਾ ਦਿੱਤੀ ਸਾਰੀ ਦੀ ਸਾਰੀ। ਪਰ ਕਿੰਨਾ ਦੀ, ਜਿਹੜੇ ਸਤਿਗੁਰ ਅੱਗੇ ਢਹਿ ਪਓ, ਜਿਹੜਾ ਸਾਨੂੰ ਇੱਥੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਕੇ ਸਿੱਖਾ, ਜੇ ਇਹ ਮਨ ਦੀਆਂ ਭੁੱਖਾਂ ਮਿਟਾਉਣਾ ਚਾਹੁੰਦਾ ਹੈ ਤੇ ਗੁਰੂ ਕੇ ਚਰਨਾਂ ਤੇ ਤੂੰ ਵੀ ਸਿਰ ਰੱਖ ਦੇਣਾ ਕਰ।
ਪਿੱਛੇ ਜਾਣੇ ਜਾਣ,
ਸੋ ਮਹਾਰਾਜ ਮੇਰੇ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਮੇਰੇ ਕੋਲ ਬੋਲਿਆ ਨਹੀਂ ਜਾਣਾ ਜਮਾਨ ਤੋਂ, ਮੈਂ ਮੱਥਾ ਜ਼ਰੂਰ ਰੱਖ ਦੇਵਾਂਗਾ, ਆਣ ਕੇ ਮੱਥਾ ਟੇਕਦਾ, ਗਰੀਬ ਨਵਾਜ ਆਪ ਕਿਰਪਾ ਕਰੋਗੇ, ਮੈਨੂੰ ਬੋਲਣਾ ਨਹੀਂ ਆਉਂਦਾ, ਜਦੋਂ ਮੈਂ ਬੋਲਦਾ ਨਾ ਮੈਂ ਬੋਲ ਕਰਕੇ ਬੋਲ ਵਿਗਾੜ ਹਾਂ ਗੁਰਦੇਵ, ਪਤਾ ਨਹੀਂ ਮੈਂ ਕੀ ਬੋਲ ਜਾਂਦਾ, ਮੈਨੂੰ ਚੰਗੀ ਤਰ੍ਹਾਂ ਸ਼ਾਇਦ ਮੰਗਣਾ ਨਹੀਂ ਆਉਂਦਾ, ਮੈਂ ਬੜਿਆਂ ਦੇ ਹਾੜੇ ਮਿੰਨਤਾਂ ਤੇ ਤਰਲਾਂ ਤਰਲੇ ਕੀਤੇ ਨੇ, ਕਦੀ ਕਿਸੇ ਦੇ ਪਾਸ ਗਿਆ ਮੇਰੀ ਅਰਦਾਸ ਕਰ, ਕਦੀ ਕਿਸੇ ਦੇ ਪਾਸ ਗਿਆ ਮੇਰੀ ਅਰਦਾਸ ਕਰ, ਮਹਾਰਾਜ ਮੈਂ ਕੀ ਕਰਾਂ? ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਕੱਖ ਵੀ ਨਾ ਕਰ, ਤੂੰ ਕੇਵਲ ਆਪਣਾ ਸਿਰਾਣ ਕਰਕੇ ਗੁਰੂ ਕੇ ਚਰਨਾਂ ਤੇ ਰੱਖ ਦੇ। ਮੇਰੇ ਸਤਿਗੁਰੂ ਸਾਹਿਬ ਜੀ ਅੰਦਰ ਦੀਆਂ ਜਾਣਨ ਵਾਲੇ ਨੇ, ਕਿਉਂ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਤੇਰੇ ਹਿਰਦੇ ਦੀਆਂ ਜਾਣਨ ਵਾਲੇ ਸਤਿਗੁਰੂ ਸਾਹਿਬ ਉਹ ਜਿਹੜੇ ਇਹ ਕਹਿੰਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਤੇਰੇ ਇੱਕ ਕਦਮ ਪੁੱਟਣ ਦੇ ਨਾਲ ਜਿਹੜੇ ਕਲਗੀ ਧਰਤੀ ਤੂੰ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਤੈਨੂੰ ਘਰੋਂ ਲੈਣ ਵਾਸਤੇ ਚਲੇ ਜਾਂਦੇ ਨੇ, ਤੇਰੀ ਅੰਦਰ ਦੀ ਗਤੀ ਕਿਉਂ ਨਾ ਜਾਣਦੇ ਹੋਣਗੇ? ਤੂੰ ਸੀਸ ਰੱਖ ਕੇ ਤੇ ਵੇਖ ਗੁਰੂ ਕੇ ਚਰਨਾਂ ਤੇ, ਗੁਰਦੇਵ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਸਭ ਕੁਝ ਜਾਣਨਹਾਰ ਹਨ, ਉਹ ਸਾਰੀਆਂ ਤੇਰੀਆਂ ਅੰਦਰ ਦੀਆਂ ਗਤੀਆਂ ਨੂੰ ਜਾਣਦੇ ਹਨ, ਕਿਰਪਾ ਕਰਨਗੇ।
ਆਸਾ ਮਨਸਾ ਜਲਾਏ ਤੂੰ,
ਆਹ ਜਿਹੜੀਆਂ ਆਸਾਂ ਲੱਗੀਆਂ ਹੋਈਆਂ ਹਨ ਚਿਰਾਂ ਦੀਆਂ, ਬੜੇ ਚਿਰਾਂ ਦੀਆਂ ਆਸਾਂ ਲੱਗੀਆਂ ਹੋਈਆਂ ਨੇ। ਫਿਰ ਇਸੇ ਤਰੀਕੇ ਦੇ ਨਾਲ ਜਿਹੜੀ ਮਨਸਾ ਹਰ ਰੋਜ਼ ਵਿਆਪਦੀ ਹੈ, ਹਰ ਰੋਜ਼ ਆਸਾ ਕਹਿੰਦੇ ਨੇ, ਜਿਹੜੀ ਚਿਰ ਦੀ ਲੱਗੀ ਹੋਈ ਹੋਵੇ, ਮਨਸਾ ਜਿਹੜੇ ਰੋਜ਼ ਹੀ ਸੰਕਲਪ ਮਨ ਪੈਦਾ ਕਰਦਾ ਹੈ, ਰੋਜ਼ ਹੀ ਆਸ ਕਰ ਦਿੰਦਾ ਹੈ, ਸੰਗਤ 'ਚ ਬੈਠਿਆਂ ਕਹਿੰਦਾ ਧੰਦਾ ਕਰਿਆ ਕਰ, ਧੰਦਾ ਕਰਦਾ ਕਹਿੰਦਾ ਸੰਗਤ 'ਚ ਵੀ ਚਲਿਆ ਜਾਇਆ ਕਰ। ਸੋ ਇਹਨੇ ਜਿਹੜੀ ਚੰਗੀ ਮਨਸਾ ਕੀਤੀ ਇਹਨੇ ਉਹਨੂੰ ਸਾਂਭ ਕਰਕੇ ਹਿਰਦੇ 'ਚ ਰੱਖ ਲਿਆ ਕਰ, ਜਿਹੜੇ ਵਿਕਾਰਾਂ ਰੂਪੀ ਮਨਸਾ ਕਹਿੰਦੇ ਇਹਨੂੰ ਜਲਾ ਦੇਣਾ ਕਰ।
ਰਹੋ ਮਹਿਮਾਨ,
ਕਿਵੇਂ ਰਹਿਣਾ ਕਰ, ਕਹਿੰਦੇ ਜਿਵੇਂ ਮਹਿਮਾਨ ਰਹਿੰਦੇ ਨੇ ਨਾ ਸੰਸਾਰ ਵਿੱਚ, ਮਾਰੇ ਮੈਨੂੰ ਰਹਿਣ ਦਾ ਪਤਾ ਨਹੀਂ ਲੱਗਦਾ, ਮੈਂ ਇੱਥੇ ਵਿਚਰਾ ਕਿਵੇਂ। ਜਿਵੇਂ ਆਮ ਤੌਰ ਤੇ ਜਿਹੜੇ ਜਗਿਆਸੂ ਨੇ ਨਾ, ਉਹਨਾਂ ਦੀ ਚਿੱਤ ਦੀ ਇੱਛਾ ਹੁੰਦੀ ਹੈ ਜੀ, ਸਾਨੂੰ ਵਿਚਰਨਾ ਕਿਵੇਂ ਚਾਹੀਦਾ ਸੰਸਾਰ ਦੇ ਵਿੱਚ। ਮੈਂ ਸੁਣਿਆ ਜੀ ਗੁਰੂ ਕੇ ਬਚਨ ਨੇ ਦਸਤਾਰ ਰਫਤਾਰ ਤੇ ਦਵਤਾਰ ਜਿਹੜੀ ਹੈ ਗੁਰੂ ਕੇ ਸਿੱਖ ਦੀ ਵੱਖਰੀ ਹੋਣੀ ਚਾਹੀਦੀ ਹੈ, ਉਹ ਵੱਖਰੀ ਕਿਵੇਂ ਦੀ ਹੁੰਦੀ ਹੈ ਜੀ, ਸਾਨੂੰ ਦੱਸੋ। ਅਸੀਂ ਜਦੋਂ ਸੰਸਾਰ 'ਚ ਵਿਚਰੀਏ ਤੇ ਕਿਵੇਂ ਵਿਚਰੀਏ, ਆਹ ਲਓ ਸਾਰਾ ਹੀ ਨਿਰਣਾ ਗੁਰੂ ਸਾਹਿਬ ਜੀ ਨੇ ਕਰ ਦਿੱਤਾ। ਕਹਿੰਦੇ ਜਿਵੇਂ ਮਹਿਮਾਨ ਰਹਿੰਦਾ ਨਾ ਕਿਸੇ ਘਰ ਵਿੱਚ ਆਇਆ ਹੋਵੇ, ਉਹ ਘਰ ਵਿੱਚ ਆਉਣ ਕਰਕੇ ਦਖਲ ਅੰਦਾਜ਼ੀ ਨਹੀਂ ਕਰਦਾ ਬਹੁਤੀ, ਕਿਸੇ ਝਗੜੇ ਦੇ ਵਿੱਚ ਚਿੱਤ ਨਹੀਂ ਦਿੰਦਾ, ਕੋਈ ਉਹਨੂੰ ਧਨ ਪਦਾਰਥਾਂ ਦੇ ਨਾਲ ਬਹੁਤਾ ਨਹੀਂ ਵੀ ਕਿੱਥੇ ਕਿੰਨੇ ਕੁ ਪਏ, ਹਾਂ ਪੁੱਛ ਲੈਂਦਾ ਲੋੜ ਅਨੁਸਾਰ, ਅੱਛਾ ਕਿਵੇਂ ਕਾਰੋਬਾਰ ਚੱਲਦਾ ਤੁਹਾਡਾ, ਕੋਈ ਬਹੁਤੀਆਂ ਸਲਾਹਾਂ ਨਹੀਂ ਦਿੰਦਾ, ਕੋਈ ਕੁਝ ਨਹੀਂ ਕਰਦਾ। ਸੋ ਉਹਨੂੰ ਪਤਾ ਮੈਂ ਤੇ ਰਾਤ ਰਹਿ ਕਰਕੇ ਤੇ ਅਗਾਹ ਤੁਰ ਜਾਣਾ ਹੈ। ਇਵੇਂ ਗੁਰਦੇਵ ਕਹਿੰਦੇ ਮਹਿਮਾਨ ਦੀ ਤਰ੍ਹਾਂ ਤੈਨੂੰ ਚੇਤੇ ਰੱਖਣਾ ਚਾਹੀਦਾ, ਜੈਸੇ ਰਹਿਣ ਪ੍ਰਹੁਣਾ ਉੱਠ ਚੱਲ ਸੈ ਪ੍ਰਭਾਤ, ਕਿਆ ਤੁਰਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਜਿਵੇਂ ਰਾਤ ਦਾ ਪ੍ਰਾਹੁਣਾ ਆਇਆ ਹੋਇਆ ਦਿਨ ਚੜ੍ਹਦੇ ਨੂੰ ਇੱਥੋਂ ਉੱਠ ਕਰਕੇ ਚਲਾ ਜਾਵੇਗਾ, ਇਵੇਂ ਭਾਈ ਇਹ ਜਿਹੜੀ ਸੋ ਹੁਣ ਜਿਹੜੀ ਜਨਮ ਰੂਪੀ ਰਾਤ ਜਿਸ ਸਮੇਂ ਨਾਸ ਹੋਈ, ਜਦੋਂ ਮੌਤ ਰੂਪੀ ਦਿਨ ਚੜਿਆ ਤੇ ਆਗਾਹ ਜਿਹੜਾ ਹੈ ਨਾ ਇੱਥੋਂ ਚੱਲਣਾ ਪੈਣਾ ਹੈ। ਫਿਰ ਆਣ ਕਰਕੇ ਕਹਿ ਦੇਣਾ ਉਹਨਾਂ ਨੇ, ਕਿਆ ਤੁਮ ਖੱਟਿਆ ਕਿਆ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਵੀ ਸੱਜਣਾ ਹੁਣ ਪੇਕੇ ਕਰੋ ਸੁਨੇਹਾ ਆ ਗਿਆ, ਹੁਣ ਤੈਨੂੰ ਚੱਲਣਾ ਪਵੇਗਾ। ਜਾਂ ਇਸੇ ਤਰੀਕੇ ਦੇ ਨਾਲ ਜਿਵੇਂ ਰਾਤ ਦਾ ਆਇਆ ਹੋਇਆ ਪ੍ਰਾਹੁਣਾ ਦਖਲ ਅੰਦਾਜ਼ੀ ਨਹੀਂ ਨਾ ਕਰਦਾ ਬਹੁਤੀ, ਇਵੇਂ ਤੈਨੂੰ ਸੰਸਾਰ ਦੇ ਵਿੱਚ ਬਹੁਤੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਜਿਵੇਂ ਉਹਦਾ ਚਿੱਤ ਜਿਹੜਾ ਆਪਣੇ ਘਰ ਦੇ ਕੰਮਾਂ ਵਿੱਚ ਹੁੰਦਾ ਨਾ, ਇਵੇਂ ਤੇਰਾ ਚਿੱਤ ਵੀ ਤੇਰਾ ਘਰ ਦਾ ਕੰਮ ਕੀ ਹੈ, ਤੂੰ ਆਇਆ ਕੀ ਸੈ ਕਰਨ ਇੱਥੇ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿੱਤ ਕੁਫਤੜੇ ਸਭ ਮੁੱਕਦੀ ਚੱਲੀ ਰਹਿਣ। ਵੇਖ ਇਹ ਜਨਮ ਰੂਪੀ ਰਾਤ ਮੁੱਕਦੀ ਜਾ ਰਹੀ, ਉਹ ਤੂੰ ਲਾਹਾ ਲੈਣ ਵਾਸਤੇ ਆਇਆ। ਲਾਹਾ ਕੀ ਹੈ ਕਿ ਇਹ ਜਿਹੜੀ ਮਨੁੱਖਾ ਦੇ ਹੀ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਪ੍ਰਾਪਤ ਹੋਈ ਹੈ, ਇਸ ਦੁਆਰਾ ਪਰਮੇਸ਼ਰ ਦਾ ਨਾਮ ਜਪ ਕਰਕੇ ਲਾਹਾ ਪ੍ਰਾਪਤ ਕਰਕੇ ਜਾ ਇੱਥੋਂ।
ਸਤਿਗੁਰ ਕਾ ਭਾਣੈ ਭੀ ਚੱਲਹੇ,
ਮਹਾਰਾਜ ਬੜਾ ਸਮਾਂ ਬਤੀਤ ਹੋ ਗਿਆ ਹੈ, ਮੈਂ ਤੇ ਐਵੇਂ ਗਵਾ ਦਿੱਤਾ, ਮੇਰੇ ਚਿੱਤ 'ਚ ਇਹ ਸੰਸਾ ਤੇ ਸ਼ੰਕਾ ਪੈਦਾ ਹੋ ਗਿਆ ਕਿ ਮੇਰੀ ਹੁਣ ਗੱਲ ਬਣ ਜਾਵੇਗੀ, ਮੈਂ ਬੜੇ ਪਾਪ ਕਰ ਚੁੱਕਾ ਹਾਂ ਜੀ, ਸੋ ਹੁਣ ਕੋਈ ਗੱਲ ਬਣਦੀ ਜਾਪਦੀ ਨਹੀਂ। ਗੁਰਦੇਵ ਕਹਿੰਦੇ ਕੋਈ ਗੱਲ ਨਹੀਂ, ਕੀ ਹੋਇਆ ਜੇ ਈਰਖਾ ਬਖੇਲੀ ਕਰਦਾ ਰਿਹਾ, ਕੀ ਹੋ ਗਿਆ ਏ ਜੇ ਵਿਕਾਰਾਂ ਵਾਲਾ ਚਿੱਤ ਤੇਰਾ ਬਣਿਆ ਰਿਹਾ ਏ, ਜੇ ਹੁਣ ਵੀ ਸਭ ਕੁਝ ਤਿਆਗ ਕਰਕੇ, ਗੁਰੂ ਕੇ ਭਾਣੇ ਧੀ ਦਾ ਅਰਥ ਹੈ ਬਹੁਰੋ ਚੱਲ ਪਵੇ, ਤੂੰ ਅਜੇ ਵੀ ਤਿਆਗ ਦੇਣਾ ਕਰੇ,
ਦਰਗਹ ਪਾਵੇ ਮਾਣ,
ਸੱਚੀ ਦਰਗਾਹ ਜੋ ਸੱਚਖੰਡ ਘਰ ਹੈ ਉੱਥੇ ਤੈਨੂੰ ਮਾਣ ਸਤਿਕਾਰ ਪ੍ਰਾਪਤ ਹੋ ਜਾਵੇਗਾ।
ਨਾਨਕ ਜੇ ਨਾਮ ਨਾ ਚੇਤਨੀ,
ਗੁਰਦੇਵ ਕਹਿੰਦੇ ਭਾਈ ਜੇ ਫਿਰ ਵੀ ਇੰਨੀ ਸਿੱਖਿਆ ਪ੍ਰਾਪਤ ਕਰਕੇ ਵੀ ਜਿਨ੍ਹਾਂ ਨੇ ਗੁਰੂ ਕਾ ਨਾਮ ਚੇਤੇ ਨਹੀਂ, ਜਿਨ੍ਹਾਂ ਦੇ ਚੇਤੇ ਵਿੱਚ ਨਹੀਂ ਆਇਆ ਜੀ,
ਇਨ ਭਿਗ ਪੈਨਣ ਭਿਗ ਖਾਣ,
ਉਹਨਾਂ ਦਾ ਤ੍ਰਿਗਾਕਾਰੀ ਹੈ, ਉਹਨਾਂ ਦਾ ਪਹਿਨਿਆ ਹੋਇਆ ਤੇ ਉਹਨਾਂ ਦਾ ਖਾਣਾ ਵੀ। ਫਿਰ ਇਸੇ ਤਰੀਕੇ ਦੇ ਨਾਲ ਤ੍ਰਿਗਾਕਾਰ ਹੈ, ਉਹਨਾਂ ਦਾ ਸਰਵਣ ਕੀਤਾ ਵੀ ਤੇ ਮੰਨਣ ਕੀਤਾ ਵੀ। ਕਹਿੰਦੇ ਅਸੀਂ ਸਰਵਣ ਬੜਾ ਕਰਦੇ ਹਾਂ, ਜੇ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੀ ਚੇਤੇ ਵਿੱਚ ਨਹੀਂ ਤੇ ਉਹ ਸਰਵਣ ਕੀਤੇ ਨੂੰ ਵੀ ਤ੍ਰਿਗਾਕਾਰ ਹੀ ਹੈ। ਮਹਾਰਾਜ ਅਸੀਂ ਗੱਲ ਮੰਨਦੇ ਹਾਂ ਪਰ ਨਾਮ ਨਹੀਂ ਜਪਿਆ ਜਾਂਦਾ, ਕਹਿੰਦੇ ਉਹ ਮੰਨਣ ਨੂੰ ਵੀ ਤ੍ਰਿਗਾਕਾਰ ਹੀ ਹੈ, ਤੇ ਸਲਾਮ ਜਵਾਬ ਵਾਲੀ ਗੱਲ ਹੋ ਗਈ ਨਾ, ਇਹ ਗੱਲ ਤੇ ਪੱਕੀ ਹੈ ਜੀ, ਨਾਮ ਜਪਣਾ ਚਾਹੀਦਾ ਪਰ ਸਾਡੇ ਕੋਲ ਨਹੀਂ ਜਪਿਆ ਜਾਂਦਾ। ਕਹਿੰਦੇ ਐਸੇ ਖਾਣ ਤੇ ਪਹਿਨਣ ਨੂੰ ਵੀ ਤ੍ਰਿਗਾਕਾਰ ਹੈ।
ਮਹੱਲਾ ਤੀਜਾ ਹਰ ਗੁਣ ਟੋਟ ਨਾ ਆਵਈ,
ਗੁਰਦੇਵ ਬਖਸ਼ਿਸ਼ ਕਰਦੇ ਨੇ ਮਹਾਰਾਜ ਕਿੰਨੇ ਆਪ ਜੀ ਦੇ ਗੁਣ ਉਪਕਾਰ ਹਨ, ਆਪ ਕਿਰਪਾ ਕਰਕੇ ਸਾਨੂੰ ਸਮਝਾਵੋ ਕਿੰਨਾ ਕੁ ਸਮਾਂ ਚੇਤੇ ਕਰਿਆ ਕਰੀਏ। ਮਹਾਰਾਜ ਕਹਿੰਦੇ ਭਾਈ ਜਿੰਨਾ ਸਮਾਂ ਵੀ ਕਰ ਸਕਦਾ ਕਰ ਲਿਆ ਕਰ, ਉਹ ਪਰਮੇਸ਼ਰ ਵਾਹਿਗੁਰੂ ਦੇ ਪਰ ਉਪਕਾਰਾਂ ਦਾ ਤੋਟਾ ਥੋੜਾ ਆ ਸਕਦਾ, ਕਦੀ ਵੀ ਉਹਦਾ ਤੋਟਾ ਨਹੀਂ ਆਉਂਦਾ ਜੀ।
ਕੀਮਤ ਕਹਿਣ ਨਾ ਜਾਏ
ਨਾਲੇ ਭਾਈ ਸਿਫਤ ਸਲਾਹ ਤੇ ਉਹਦੀ ਬੰਦ ਹੋ ਸਕਦੀ ਨਾ ਜਿਹਦੇ ਬਾਬਤ ਸਭ ਕੁਝ ਹੀ ਕਹਿ ਦਿੱਤਾ ਜਾਵੇ ਸਭ ਕੁਝ ਹੀ। ਆਪਾਂ ਕਹਿੰਦੇ ਭਾਈ ਫਲਾਣੇ ਦੀ ਜ਼ਿੰਦਗੀ ਤੇ ਬਸ ਇੰਨੀ ਕੀ ਹੈ, ਇਹਦਾ ਭਾਵ ਉਹਦਾ ਸਭ ਕੁਝ ਹੀ ਕਹਿ ਦਿੱਤਾ, ਉਹ ਤੇ ਆਪਣੇ ਨਿਆਣਿਆਂ ਜੋਗਾ ਹੀ ਹੈ, ਜਾਂ ਜੀ ਉਹ ਆਪਣੇ ਭੈਣਾਂ ਭਰਾਵਾਂ ਜੋਗਾ ਰਹਿ ਗਿਆ, ਉਹਨੇ ਆਪਣੇ ਨਿਆਣਿਆਂ ਦਾ ਖਿਆਲ ਨਹੀਂ ਕੀਤਾ। ਆਪਾਂ ਇੱਕੇ ਲਫ਼ਜ਼ ਵਿੱਚ ਹੀ ਅਗਲੇ ਦੀ ਸਾਰੀ ਜ਼ਿੰਦਗੀ ਕਹਿ ਜਾਂਦੇ ਹਾਂ, ਪਰ ਧੰਨ ਪਰਮੇਸ਼ਵਰ ਵਾਹਿਗੁਰੂ, ਇਹਦੇ ਗੁਣਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ। ਇਹਦੇ ਗੁਣਾਂ ਦੀ ਕੀਮਤ ਤੇ ਕੀ ਕਹਿਣੀ, ਗੁਰਬਾਣੀ ਕਹਿੰਦੀ ਤੇਰੇ ਦਾਨਾ ਕੀਮਤ ਨਾ ਪਵੇ। ਜਿਹੜੇ ਉਹਨੇ ਸਿਆਣੇ ਪੈਦਾ ਕੀਤੇ ਨੇ ਉਹਨਾਂ ਦੀ ਕੀਮਤ ਵੀ ਨਹੀਂ ਕਹੀ ਜਾਂਦੀ ਜੀ।
ਨਾਨਕ ਗੁਰਮੁਖ ਹਰ ਗੁਣ ਰਵੇ,
ਇਸ ਕਰਕੇ ਕਿਰਪਾਲੂ ਜੀ ਕਹਿੰਦੇ ਜਿਹੜੇ ਗੁਰਮੁਖ ਹਨ, ਜਿਹੜੇ ਗੁਰਸਿੱਖ ਜਿਹਨਾਂ ਦਾ ਮੁੱਖ ਗੁਰੂ ਵੱਲ ਹੈ, ਜਿਹਨਾਂ ਨੇ ਗੁਰੂ ਕੀ ਆਗਿਆ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣ ਰਵੇ ਕਹਿੰਦੇ ਹਨ ਰਸਾਂ ਦੁਆਰਾ।
ਮਹਿਰ ਹੈ ਸਮਾਏ,
ਗੁਣ ਪਰਮੇਸ਼ਰ ਵਾਹਿਗੁਰੂ ਦੇ ਉਪਕਾਰ ਵਿੱਚ ਅਥਵਾ ਗੁਰੂ ਕੇ ਗੁਣ ਕਹਿਣ ਵਿੱਚ ਹੀ ਸਮਾਏ ਰਹਿੰਦੇ ਹਨ। ਉਹਨਾਂ ਦੀ ਅਵਸਥਾ ਕੀ ਬਣ ਗਈ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹੜੇ ਉਹਦੇ ਗੁਣਾਂ ਨੂੰ ਕਹਿਣ ਵਾਲੇ ਸਨ ਓੜਕ ਉਹਦੇ ਵਿੱਚ ਹੀ ਸਮਾ ਗਏ ਹਨ, ਉਹਨਾਂ ਦੀ ਅਵਸਥਾ ਕੀ ਬਣ ਗਈ ਹੈ। ਉਹ ਕਹਿੰਦੇ ਨੇ ਕਿ ਹੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ, ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਿਹਾ। ਪੁੱਛਿਆ ਕਿਵੇਂ ਭਗਤ, ਕਿਵੇਂ ਨਹੀਂ ਰਿਹਾ? ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਅਨਲ ਅਗਮ ਜਲ ਤਰੰਗ ਜੈਸਾ। ਮਹਾਰਾਜ ਤੁਹਾਡੇ ਤੇ ਸਾਡੇ ਵਿੱਚ ਕੋਈ ਅੰਤਰ ਤਾਂ ਨਹੀਂ ਨਾ ਹੋਣ, ਆਪ ਜੀ ਦਾ ਨਾਂ ਲੈ ਕਰਕੇ ਅਸੀਂ ਭਗਤੀ ਕੀਤੀ ਤੇ ਤੁਹਾਡੇ ਵਿੱਚ ਹੀ ਹੁਣ ਸਮਾ ਗਏ ਹਾਂ, ਹੁਣ ਕੋਈ ਫਰਕ ਨਹੀਂ ਰਿਹਾ। ਪਰਮੇਸ਼ਰ ਦੇ ਪਿਆਰੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਪੜ੍ਹੋ, ਆਪ ਸਮਝਾ ਦਿੱਤਾ। ਫਿਰ ਭਾਈ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਹਨ। ਤਾਂਹੀ ਉਹਨਾਂ ਦੀ ਕਥਾ ਪੜ੍ਹਦੇ ਆਪਾਂ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਉਲਟ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ,
ਸੋ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ, ਉਹਨਾਂ ਨੇ ਇਹ ਜਿਹੜੀ ਦੇਹ ਰੂਪੀ ਚੋਲੀ ਸੀ ਨਾ, ਉਸਨੂੰ ਸਵਾਰਨਾ ਕੀਤਾ, ਅਥਵਾ ਇਹ ਪਰਮੇਸ਼ਰ ਵਾਹਿਗੁਰੂ ਨੇ ਆਹ ਜਿਹੜੀ ਮਨੁੱਖਾ ਦੇਹੀ ਦਿੱਤੀ ਹੈ ਨਾ, ਇਹ ਚੋਲੀ ਪਹਿਨਣ ਲਈ ਸਵਾਰਨ ਨੂੰ ਦਿੱਤੀ ਹੋਈ ਹੈ, ਸਵਾਰੀ ਹੈ ਜੀ, ਆਪ ਕਿਰਪਾ ਕਰਕੇ ਬਖਸ਼ ਸਦਕਾ
ਪੈਦੀ ਭਗਤ ਕਰ।
ਸੋ ਹੁਣ ਭਾਈ ਜਿਵੇਂ ਸੰਸਾਰ ਦੇ ਵਿੱਚ ਵੀ ਇੱਕ ਰੀਤ ਹੈ, ਸੋ ਮਾਤਾ ਪਿਤਾ ਜਿਹੜਾ ਹੈ ਵਿਆਹ ਤੋਂ ਪਹਿਲਾਂ ਬੱਚੀਆਂ ਨੂੰ ਵਸਤਰ ਲਿਆ ਕੇ ਦਿੰਦੇ, ਵਸਤਰ ਜਿਹੜੀਆਂ ਸੁਚੱਜੀਆਂ ਧੀਆਂ ਨੇ ਨਾ, ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਉਹਨਾਂ ਵਸਤਰਾਂ ਦੇ ਉੱਤੇ ਫੁੱਲ ਆਦਿ ਕੱਢ ਕੇ ਤੇ ਉਹਨਾਂ ਨੂੰ ਪਹਿਨਦੀਆਂ ਨੇ, ਉਹਨਾਂ ਦੀ ਸੋਭਾ ਸੰਸਾਰ ਵਿੱਚ ਬਣਦੀ ਹੈ। ਬੜੀਆਂ ਸੁਚੱਜੀਆਂ ਨੇ ਆਪਣੇ ਹੱਥੀ ਇਹਨਾਂ ਨੇ ਆਪਣੇ ਵਸਤਰ ਸਵਾਰ ਲਏ ਹਨ। ਸੋ ਹੁਣ ਤੇ ਉਹ ਜ਼ਮਾਨਾ ਚਲਿਆ ਗਿਆ, ਹੁਣ ਤੇ ਬਣੇ ਬਣਾਏ ਲਿਆ ਕਰਕੇ ਪਾਉਣ ਵਾਲਾ ਸਾਡਾ ਸੁਭਾਅ ਬਣਿਆ ਹੈ। ਇਹ ਮਰਿਆਦਾ ਸੀ ਸਾਡੇ ਸੰਸਾਰ ਦੀ, ਧੀਆਂ ਨੇ ਆਪਣੇ ਹੱਥੀ ਆਪਣਾ ਦਾਜ ਜਿਹੜਾ ਉਹ ਜੋੜਨਾ, ਉਹਨਾਂ ਨੂੰ ਆਪਣੇ ਹੱਥੀ ਸਿਲਾਈ ਕਢਾਈ ਕਰਕੇ ਬੜੇ ਸੁੰਦਰ ਵਸਤਰ ਬਣਾ ਕਰਕੇ ਤੇ ਆਪਣੇ ਸਹੁਰੇ ਘਰ ਲੈ ਕਰਕੇ ਜਾਣੇ, ਆਪ ਬੁਣਨੇ, ਆਪ ਖੱਡੀਆਂ ਘਰਾਂ ਦੇ ਵਿੱਚ ਲਾ ਕਰਕੇ ਤੇ ਆਪ ਸਭ ਕੁਝ ਤਿਆਰ ਕਰਨਾ ਆਪਣੇ ਹੱਥੀ ਪ੍ਰੇਮ ਦੇ ਨਾਲ, ਕਿ ਮੈਂ ਆਪਣੇ ਸਹੁਰੇ ਘਰ ਵਿੱਚ ਜਾ ਕਰਕੇ ਸੁਚੱਜੀ ਸਦਾਵਾਂ ਸੁਚੱਜੀ ਮੈਂ ਦੱਸਾਂ ਕਿ ਇਹ ਸਾਰਾ ਮੇਰੇ ਹੱਥੀ ਕੀਤਾ ਹੋਇਆ ਕਾਰਜ ਹੈ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਪਾਈ ਇਹ ਪੇਕਾ ਘਰ ਪਰਮੇਸ਼ਵਰ ਵਾਹਿਗੁਰੂ ਨੇ ਮਨੁੱਖਾਂ ਦੇ ਹੀ ਦਿੱਤੀ ਸੀ ਨਾ, ਪਰਮੇਸ਼ਵਰ ਵਾਹਿਗੁਰੂ ਦੀ ਭਗਤੀ ਵਾਸਤੇ, ਸੁਚੱਜੇ ਕਿਹੜੇ ਨੇ ਜਿਨ੍ਹਾਂ ਨੇ ਪਾਈ, ਸੋ ਵਿਰਾਗ ਰੂਪੀ ਸੂਈ ਲੈ ਕਰਕੇ ਵਿੱਚ ਪਰਮੇਸ਼ਵਰ ਵਾਹਿਗੁਰੂ ਦਾ ਹੁਕਮ ਰੂਪੀ ਧਾਗਾ ਪਾ ਕਰਕੇ, ਜਿੰਨਾ ਗਿਆਨ ਰੂਪੀ ਫੁੱਲ ਇਸ ਹਿਰਦੇ ਰੂਪੀ ਕੱਪੜੇ ਦੇ ਉੱਤੇ ਕੱਢ ਲਿਆ ਨਾ, ਸਜਾ ਲਿਆ ਹੈ, ਉਹਨਾਂ ਨੇ ਫਿਰ ਜਿਹੜੀ ਭਗਤੀ ਹੈ ਨਾ, ਭਗਤੀ ਰੂਪੀ ਚੋਲੀ ਜੇ ਸਮੇਂ ਪਹਿਨੀ, ਫਿਰ ਉਹਨਾਂ ਦੀ ਸੰਸਾਰ 'ਚ ਸੋਭਾ ਹੋਈ। ਆਪਾਂ ਐਵੇਂ ਨਹੀਂ ਜਿਹੜੇ ਸੰਤ ਮਹਾਤਮਾ ਉਹਨਾਂ ਦੀ ਉਸਤਤੀ ਕਰਦੇ, ਉਹਨਾਂ ਦਾ ਗੁਣ ਆ ਹੈ, ਉਹਨਾਂ ਨੇ ਪੇਕੇ ਘਰ ਵਿੱਚ ਰਹਿੰਦਿਆਂ ਹੋਇਆਂ ਇਹ ਚੇਤੇ ਰੱਖਿਆ ਕਿ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਭਾਈ ਸਾਰਿਆਂ ਨੇ ਇਸ ਪੇਕੇ ਘਰ ਨੂੰ ਤਿਆਗ ਕਰਕੇ ਜਾਣਾ ਹੈ। ਜੇ ਭਗਤੀ ਰੂਪੀ ਚੋਲੀ ਨਾ ਪਹਿਨੀ ਹੋਈ, ਫਿਰ ਮਾਪਿਆਂ ਦੀ ਕੁੱਲ ਨੂੰ ਵੀ ਲਾਜ ਲੱਗੇਗੀ ਤੇ ਇਹ ਪੇਕੇ ਘਰ ਵਿੱਚ ਰਿਹਾ ਸਾਡਾ ਅਸਫਲ ਹੋ ਜਾਵੇਗਾ ਤੇ ਅੱਗੇ ਵੀ ਬਹੁਤਾ ਸਤਿਕਾਰ ਨਹੀਂ ਬਣੇਗਾ, ਅਗਲੇ ਵੀ ਕੁਚੱਜੀ ਕਹਿ ਕਰਕੇ ਧੱਕੇ ਮਾਰਨਗੇ। ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ, ਉਹਨਾਂ ਭਗਤੀ ਰੂਪੀ ਚੋਲੀ ਜਿਹੜੀ ਹੈ ਉਹ ਪਹਿਣ ਕਰਕੇ ਚੱਲੇ ਹਨ ਜੀ।
ਹਰ ਪਾਟ ਲੱਗਾ ਅਧਕਾਰੀ,
ਫਿਰ ਬਖਸ਼ਿਸ਼ ਕੀ ਹੋਈ ਹੈ ਉਹਨਾਂ ਨੂੰ ਪਾਟ ਵਾਂਗ ਅਧਿਕ ਤਰੀਕਿਆਂ ਦਾ ਲੱਗਾ ਹੋਇਆ ਹੈ। ਪਾਟ ਜਿਹੜੇ ਲੱਗਾ ਸੀ ਨਾ ਉਹਨੂੰ ਅਨੇਕ ਤਰੀਕਿਆਂ ਦਾ ਰੰਗ ਜਿਵੇਂ ਪਾਈ ਵੱਖੋ ਵੱਖਰੇ ਤਰੀਕਿਆਂ ਦੇ ਨਾਲ, ਸੋ ਆਦਿ ਕਾਲ ਤੋਂ ਇਹ ਮਰਿਆਦਾ ਬਣੀ ਹੋਈ ਹੈ। ਕੋਈ ਲਾਲ ਰੰਗ ਪਹਿਣਦਾ, ਕੋਈ ਕਾਲਾ, ਕੋਈ ਹਰਿਆ, ਕੋਈ ਪੀਲਾ, ਕੋਈ ਚਿੱਟਾ। ਇਵੇਂ ਜੀ ਮਨ ਚ ਵਿਚਾਰ ਆ ਜਾਣੀ ਸੀ ਜਿਹੜੇ ਪਰਮੇਸ਼ਵਰ ਵਾਹਿਗੁਰੂ ਦੇ ਪਿਆਰੇ ਭਗਤ ਹਨ, ਇਹ ਜਿਹੜੀ ਭਗਤੀ ਰੂਪੀ ਚੋਲੀ ਪਹਿਨੀ ਹੈ ਇਹਦਾ ਵੀ ਰੰਗ ਵੱਖੋ ਵੱਖਰਾ ਹੈ। ਤੇ ਹਾਂ ਭਾਈ, ਸਾਧ ਸੰਗ ਮਨ ਹੋਵੇ ਹਰਿਆ, ਜਿਹੜੀ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਣੀ, ਇਹ ਹਰਿਆ ਰੰਗ ਸ੍ਰੇਸ਼ਟ ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਦੀ ਭਗਤੀ ਰੂਪੀ ਜਿਹੜੀ ਚੋਲੀ ਹੈ ਉੱਤੇ ਚੜਿਆ ਹੋਇਆ ਹੈ। ਜਿਹੜਾ ਪ੍ਰੇਮ ਦਾ ਰੰਗ ਹੈ ਨਾ, ਪ੍ਰੇਮ ਦਾ ਰੰਗ, ਇਹਨੂੰ ਪਰਮੇਸ਼ਵਰ ਵਾਹਿਗੁਰੂ ਦੇ ਪਿਆਰੇ ਲਾਲ ਰੰਗ ਕਹਿੰਦੇ ਨੇ। ਜਿਹਨੂੰ ਆਪਾਂ ਪੜ੍ਹਦੇ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲੱਗਾ ਦਾਗਾ। ਇਹ ਲਾਲ ਰੰਗ ਸ੍ਰੇਸ਼ਟ ਇਸ ਚੋਲੀ ਤੇ ਚੜਿਆ ਹੋਇਆ ਭਗਤੀ ਰੂਪੀ ਚੋਲੀ ਦੇ ਉੱਤੇ। ਤੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਵਿਰਾਗ ਹੈ ਉਹਦਾ ਕਾਲਾ ਰੰਗ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਜਾਂ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਦਰ ਹੈ ਜਾਲੀ। ਉਹ ਜਿਹੜਾ ਵਿਰਾਗ ਦਾ ਰੰਗ ਸੀ ਉਹ ਕਾਲਾ, ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਦੀ ਜਿਹੜੀ ਭਗਤੀ ਰੂਪੀ ਚੋਲੀ ਉੱਤੇ ਪਹਿਣਿਆ ਹੋਇਆ। ਜਿਹੜਾ ਗਿਆਨ ਦਾ ਰੰਗ ਹੈ, ਗਿਆਨ ਜਿਸ ਸਮੇਂ ਚੜ ਗਿਆ ਉਹ ਸੇਤ ਚਿੱਟਾ ਰੰਗ ਹੈ, ਜਿਸ ਸਮੇਂ ਉਹ ਚੜ ਗਿਆ ਉਦੋਂ ਸੇਤ ਚਿੱਟੇ ਉਜਲੇ ਹੋ ਕਰਕੇ ਭਾਈ ਤਿੰਨ ਮੁੱਖ ਟਿੱਕੇ ਨਿਕਲੇ, ਉਹਨਾਂ ਦੇ ਮੁੱਖ ਉੱਤੇ ਜਸ ਰੂਪੀ ਟਿੱਕੇ ਉਜਲ ਸ੍ਰੇਸ਼ਟ ਨਿਕਲੇ ਹੋਏ ਹਨ। ਇਹ ਭਗਤੀ ਰੂਪੀ ਚੋਲੀ ਤੇ ਵੱਖੋ ਵੱਖਰੇ ਹਰ ਪਾਟ ਲੱਗਾ ਅਧਕਾਏ, ਅਧਿਕ ਅਨੇਕ ਤਰੀਕਿਆਂ ਦੇ ਇਹ ਰੰਗ ਲੱਗੇ ਹੋਏ ਹਨ।
ਬਹੁ ਬਿਧ ਭਾਤ ਕਰ,
ਬਹੁਤੀਆਂ ਬਿਧ ਤਰੀਕਿਆਂ ਦੇ ਨਾਲ ਜੀ, ਬੜੇ ਸੁੰਦਰ ਸ੍ਰੇਸ਼ਟ ਜਿਹੜੇ ਨੇ ਉਹ ਨਾਮ ਰੂਪੀ ਜਸ ਰੂਪੀ ਫੁੱਲ ਉਹਨਾਂ ਦੇ ਚੋਲੀ ਉੱਤੇ ਉਕਰੇ ਹੋਏ ਹਨ।
ਬੁੱਝਣ ਹਾਰਾ,
ਭਾਈ ਇਹ ਕੋਈ ਬੁੱਝਣ ਵਾਲਾ ਹੀ ਬੁੱਝਿਆ ਬੁੱਝਦਾ ਹੈ, ਇਹ ਤੋਂ ਬੁੱਝਣ ਵਾਲੇ ਨੇ ਜਾਣਨਾ ਕੀਤਾ। ਜੇ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਇਹ ਤੋਂ ਬੁੱਝਣ ਹਾਰੇ ਨੇ ਜਾਣਨਾ ਕੀਤਾ ਇਸ ਪ੍ਰੇਮ ਰੰਗ ਨੂੰ।
ਅੰਦਰ ਬਵੇਕ ਕਰ,
ਇਹਨਾਂ ਨੇ ਹਿਰਦੇ ਦੁਆਰਾ ਬਵੇਕ ਗਿਆਨ ਨੂੰ ਧਾਰਨ ਕੀਤਾ ਹੈ ਜੀ।
ਜੈ ਇਹ ਬਵੇਕ,
ਇਹ ਸਾਰਿਆਂ ਨੂੰ ਪਤਾ ਲੱਗ ਜਾਂਦਾ, ਕਹਿੰਦੇ ਨਹੀਂ ਉਹੋ ਹੀ ਬੁੱਝਦਾ ਹੈ, ਉਹੋ ਹੀ ਇਸ ਗਿਆਨ ਨੂੰ ਜਾਣਦਾ ਹੈ ਜੀ।
ਇਸ ਬੁਝਾਏ ਆਪ ਹਰ,
ਇਹਨਾਂ ਤੇ ਕਿਰਪਾਲੂ ਸਤਿਗੁਰੂ ਸਾਹਿਬ ਆਪ ਕਿਰਪਾ ਕਰਕੇ ਬੁਝਾਏ, ਜਣਾ ਦੇਣ, ਜਿਹਨਾਂ ਨੂੰ ਆਪ ਜਣਾਇਆ, ਜਿਹਨਾਂ ਤੇ ਆਪ ਬਖਸ਼ ਰਹਿਮਤ ਕੀਤੀ ਹੈ, ਸਾਰਿਆਂ ਨੂੰ ਨਹੀਂ, ਜਿਹਨਾਂ ਤੇ ਆਪ ਦਿਆਲਤਾ ਕਰ ਦਿੱਤੀ ਉਹਨਾਂ ਨੂੰ ਇਹ ਜਣਾਉਣਾ ਕੀਤਾ ਹੈ। ਇਹ ਆਪ ਹੀ ਕਿਰਪਾ ਕੀਤੀ ਨਾ ਭਾਈ, ਇਹ ਗੁਰੂ ਕੀ ਬਖਸ਼ਿਸ਼ ਹੀ ਹੈ ਨਾ, ਆ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਵਾ ਦਿੱਤੀਆਂ, ਇਹ ਗੁਰੂ ਕੀ ਮਹਿਮਾ, ਗੁਰੂ ਕੀ ਰਹਿਮਤ ਹੀ ਹੈ ਨਾ, ਆਪ ਬਾਣੀ ਪੜ੍ਹਨ ਵਾਲਾ ਚਿੱਤ ਬਣਾ ਦਿੱਤਾ, ਇਹ ਗੁਰੂ ਕੀ ਰਹਿਮਤ ਹੀ ਹੈ ਨਾ ਕਿ ਚਿੱਤ ਕਰਦਾ ਕਿ ਨਾਮ ਸਿਮਰਨ ਅਭਿਆਸ ਕਰਾਂ। ਆ ਜਿਹੜੇ ਗੁਰੂ ਕੇ ਲੰਗਰ ਚ ਸੇਵਾ ਕਰਦੇ ਨੇ, ਗੁਰੂ ਕੇ ਜੋੜੇ ਘਰ ਦੇ ਵਿੱਚ ਜਾ ਕਰਕੇ ਗੁਰੂ ਕੇ ਸਿੱਖ ਜੋੜੇ ਝਾੜ ਰਹੇ ਨੇ, ਇਹ ਗੁਰੂ ਕੀ ਰਹਿਮਤ ਹੀ ਹੈ ਨਾ ਕਿ ਚਿੱਤ ਨੂੰ ਇਸ ਥਾਂ ਤੇ ਲਿਆ ਕੇ ਟਿਕਾ ਦਿੱਤਾ, ਗੁਰੂ ਕਾ ਸਿੱਖਾ ਸਭ ਕੁਝ ਹੀ ਬਖਸ਼ਿਸ਼ ਹੋ ਜਾਵੇਗੀ। ਨਹੀਂ ਤੇ ਭਾਈ ਕੋਈ ਕਿਸੇ ਦੇ ਜੋੜੇ ਨੂੰ ਹੱਥ ਲਾਉਣ ਲਈ ਤਿਆਰ ਨਹੀਂ, ਭਾਈ ਮੈਂ ਕਿਉਂ ਚੁੱਕਾਂ ਕਿਸੇ ਦੀ ਗੰਦਗੀ, ਪਰ ਧੰਨ ਗੁਰੂ ਸਾਹਿਬ ਜੀ, ਧੰਨ ਇਹ ਮਨ ਨੂੰ ਨੀਵਾਂ ਕਰਕੇ ਸਮਝਾਇਆ, ਗੁਰਸਿੱਖਾ ਜਿਹੜਾ ਇਸ ਦਰ ਤੇ ਝੁੱਕ ਜਾਵੇ ਉਹ ਸੰਸਾਰ ਦੇ ਵਿੱਚ ਉੱਚੇ ਤੋਂ ਉੱਚਾ ਮਰਾਤਬਾ ਜਿਹੜਾ ਉਹਨੂੰ ਪ੍ਰਾਪਤ ਹੋ ਜਾਂਦਾ। ਇੱਥੇ ਝੁੱਕੇ ਤੇ ਵੇਖ, ਇਹ ਜਿਹੜਾ ਉਤਸ਼ਾਹ ਪ੍ਰੇਮ ਪੈਦਾ ਕੀਤਾ ਇਹ ਸਤਿਗੁਰੂ ਸਾਹਿਬ ਜੀ ਨੇ ਆਪ ਹੀ ਕੀਤਾ, ਆਪ ਕਿਸੇ ਹੋਰ ਦਾ ਲਾਇਆ ਹੋਇਆ ਨਹੀਂ, ਤਾਂ ਬਖਸ਼ਿਸ਼ ਕਰਦੇ ਨੇ। ਸੋ ਬੁੱਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ, ਜਿਹਨੂੰ ਉਹ ਹਰਿਆ ਕਾਲ ਪੁਰਖ ਵਾਹਿਗੁਰੂ, ਆਪਣਾ ਹਰਿਆ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਜਿਹੜਾ ਹਰੇ ਭਰੇ ਕਰਨ ਵਾਲਾ ਜੀਵਾਂ ਨੂੰ ਉਹ ਲਾਉਣ ਵਾਲੇ ਨੇ ਲਾਇਆ ਹੈ, ਉਹਨਾਂ ਤੇ ਇਹ ਬਖਸ਼ਿਸ਼ ਹੋਈ ਹੈ ਜੀ।
ਜਨ ਨਾਨਕ ਕਹਿ ਵਿਚਾਰਾ,
ਗੁਰਦੇਵ ਕਹਿੰਦੇ ਅਸੀਂ ਇਹ ਭਾਈ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਵਿਚਾਰ ਕਹੀ ਹੈ ਜੀ।
ਗੁਰਮੁਖ ਹਰ ਸਤ ਹਰ,
ਗੁਰਮੁਖ ਨੇ ਪਰਮੇਸ਼ਵਰ ਵਾਹਿਗੁਰੂ ਦੇ ਪਿਆਰੇ, ਉਹਨਾਂ ਨੇ ਇਸ ਨਾਮ ਰੂਪੀ ਰੰਗ ਨੂੰ ਸਤ ਜਾਣ ਕਰਕੇ ਆਪਣੇ ਹਿਰਦੇ ਚ ਵਸਾਇਆ ਹੈ, ਅਥਵਾ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ ਜੀ, ਉਹਦੇ ਵਿੱਚ ਇੱਕਮਿੱਕ ਹੋ ਗਏ ਨੇ। ਇਹ ਪਾਵਨ ਪੁੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੋਰਠ ਦੀ ਵਾਰ ਦੁਆਰਾ ਅੱਜ ਬਖਸ਼ਿਸ਼ ਕਰਾਇਆ ਸੀ ਹੁਕਮਨਾਮੇ ਦੇ ਰੂਪ ਵਿੱਚ। ਹੁਣ ਜੋ ਗੁਰੂ ਕੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਇਸ ਸਥਾਨ ਤੇ ਪਰ ਆਰੰਭ ਹੈ, आओ जो उस विच पावन कृपा कर रहे हैं वह मन चित बिरतियां नूं एकागर करके सरवण करिए जी।
बिलावल महला पंजवा गोबिंद सिमर हुआ कल्याण।
धन कृपालू सतगुरु साहिब जी वेखो पाए यह है गुरु का पावन हुक्म, यह है गुरु की पावन दयालता। पहला भगती करन दा आप कृपा करके बख्शिश करके सारा ही राह दस्या अज दे हुक्मनामे द्वारा। हुण महाराज मैं भगती करूंगा तो की होवेगा, लड़ीवार कथा द्वारा कहिंदे ने गोबिंद सिमर होवा कल्याण। गुरु का सिखा जिहड़े गोबिंद परमेश्वर वाहिगुरु का सिमरन करदे ने उन्हां दा कल्याण हो गया है, अथवा पहला हुंदा सी हुण हो रहा है, आगाह नूं होवेगा। महाराज क्यों कहिंदे आद सच जुगाद सच है भी सच नानक होसी भी सच। वह अकाल पुरख वाहिगुरु पहला सच्चा सी हुण सच्चा है, आगाह नूं सच्चा होवेगा। इस करके पहला भी तार रहा सी हुण तारदा है, आगाह नूं तारेगा। पर किन्हां नूं? गोबिंद सिमर होवा कल्याण। जे गोबिंद परमेश्वर वाहिगुरु का सिमरन करे तो तेरा कल्याण हो जाएगा। महाराज किन्ना क समा सिमरन करिया करा, मेरे कृपालू सतगुरु साहब जी कहिंदे गुरु कै सिखा यह सिमरन का लाभ मिणिया ते तोलिया नहीं जा सकता। यह ते एक घड़ी आधी घड़ी आधी हूफन आदि भगतन से ती गोस्तो जो किन सुलाभ। सो भाई जे एक चित एक सो एक चित जे एक समझायो काल फास के बीच ना आयो। जे एक क्षण भर भी एक चित हो करके परमेश्वर वाहगुरु का सिमरन भगती कर ली तो काल दी फांसी कहिंदे तेरे गल विच पैण ही नहीं दवांगे कदी वास्ते भी, कदी भी नहीं पवेगी। इस करके वह परमेश्वर वाहिगुरु का जिन्ना सिमरन किया है उन्हां दी कहिंदे कल्याण हो गई है जी।
मिटी उपाद भया सुख साचा।
उपाद कहिंदे मिट गई है जिहड़े दूसरे वल्लों दोष ला करके ईरखा बखीली करके जिहड़ियां उपादां रोकां पाईआं जा रहीआं सन वह सारीआं मिट गईआं हन। दूसरे किहड़े विकारां वल्लों काम क्रोध लोभ मोह हंकार वल्लों जिहड़े पैरां चरोड़े अटकाए जा रहे सन वह सारे दे सारे चुके गए ने। सच्चा सुख परमेश्वर की प्राप्ति का उन्हां नूं मिल गया है जी।
अंतर जामी सिमरिया जान।
उन्हां ने परमेश्वर वाहिगुरु नूं अंतर दी जानन वाला जान करके सिमरन कीता है, चेते कीता है जी।
रहाओ
विश्राम दे के बख्श करदे हन
जिसके जीव तिन किए सुखाले।
इहदे भाई ओ अकाल पुरख वाहिगुरु दे इह सारे जी ने ना जिन्हां जिन्हां नाम जपिया उन्हां नूं सुखाले कर दिता है, बंधना तों मुक्त कर दिता है, बंधन तोड़ दिते हन, प्रतख बंधन भी तोड़े ने। गुरु की पावन गुरबाणी च साखी आउंदी है जे मन च विचार आ जावे जी महाराज प्रतख भी बंधन तोड़ सकदे। हां भाई पढ़ो गुरु की बाणी। सो भगत गुरु के प्यारे कहिंदे गंगा की लहर मेरी टूटी जंजीर, मृगशाला पर बैठे कबीर। प्रतख पाईआं होईआं बेड़ियां भगत कबीर जी दीआं तोड़ दित्तीआं परमेश्वर वाहिगुरु ने। सो जिवें मृगशाला दे उत्ते बैठदे ने इवें नदी दे उत्ते बिठा दित्ता है, तार के विखा लिया दुनिया दे लोकां नूं। भाई मरन तो बाद नहीं, इवें नहीं कहा गुरु की बाणी च मुए हुए जो मुक्त दे हो गए, मुक्त मैं जाना कोयला। मोया होया नूं गुरु की बाणी नहीं तारदी, प्रतख रूप विच भी तार दित्ते अपने प्यारे भगत। सो मोया होया दीआं बेड़ियां नहीं तोड़ियां, प्रतख रूप विच भी तोड़ के विखाल दित्तियां, इवें तोड़ दवांगे इवें। महाराज किवें तोड़ोगे? कहिंदे घोर दुखियां अणकहत्यां जन्म दा रिदरं महामुख्यादन मितंत सगर सिमरंत हरनाम नानक जैसे पावक काष्ठ भस्म करो। जिवें वड्डे पहाड़ लकड़ां दे नूं एक निकी जी तीली लाउण ते सारा सवाह हो जांदा, इवें परमेश्वर वाहिगुरु दे नाम सदका वड्डे कीते होए पापां दा नाश सड़ के सवाह हो जाणगे थोड़ा जिहा नाम जपण नाल ही। सो जिन्हां दे जी सन उह परमेश्वर वाहिगुरु ने आप सुखाले कीते ने। कदों? जदों कृपा करके ये दृढ़ करवा दिता वाहेगुरु गुर मंत्र है जप हौ मैं खोई, जदों बख्शिश कर दिती बाणी गुरु गुरु है बाणी विच बाणी अमृत सारे, गुरबाणी कह सेवक जन माने प्रतख गुरु नस्तारे। जदों बाणी दे नाल चित लग गया फिर सुखाले हो गए जी सुखां दे सहत।
जिस भगत जना को साचा तान।
भाई भगत जना नूं सच्चा तान है परमेश्वर वाहिगुरु दा, उहदे जोर ते ही बोलदे ने भगत परमेश्वर वाहिगुरु दे प्यारे, उहदा ही तान जोर है ना। उह ते इह बेनती करदे असां जोर ना हे किस कर हम सक, ਉਹ ਆਪਣਾ ਜੋਰ ਨਹੀਂ, ਪਰਮੇਸ਼ਰ ਵਾਹਿਗੁਰੂ ਦੇ ਬਲ ਤੇ ਚੱਲ ਰਹੇ ਨੇ। ਉਹ ਕਹਿੰਦੇ ਨੇ ਮਾਣ ਕਰੋ ਤਦ ਉੱਪਰੇ ਮੇਰੇ ਪ੍ਰੀਤਮ ਪਿਆਰੇ, ਉਹਨਾਂ ਦਾ ਤਾਣ ਬਲ ਆਪਣੇ ਪਰਮੇਸ਼ਰ ਵਾਹਿਗੁਰੂ ਦੇ ਉੱਤੇ ਹੈ ਜੀ।
ਦਾਸ ਆਪਣੇ ਕੀ ਆਪੇ ਰਾਖੀ,
ਫਿਰ ਮਹਾਰਾਜ ਜੀ ਵੀ ਕੀ ਕਿਰਪਾ ਕਰਦੇ ਨੇ, ਆਪਣੇ ਦਾਸਾਂ ਦੀ ਆਪ ਹੀ ਰੱਖਦੇ ਨੇ। ਜਿਹਨੂੰ ਆਪਾਂ ਬਾਣੀ ਚ ਪੜ੍ਹਦੇ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਆਪਣੇ ਭਗਤਾਂ ਦੀ ਹਰੇਕ ਯੁਗ ਵਿੱਚ ਪੈਦਾ ਕਰਕੇ ਆਪ ਹੀ ਪੈਜ ਰੱਖਣ ਵਾਲੇ ਹਨ।
ਭੈ ਭੰਜਨ ਉਪਰ ਕਰਤੇ ਮਾਣ,
ਭੈ ਤੋਂ ਨਾਸ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਉੱਪਰ ਪਰਮੇਸ਼ਰ ਦੇ ਪਿਆਰੇ ਭਗਤ ਵੀ ਮਾਣ ਕਰਦੇ ਹਨ।
ਭਾਈ ਮਿੱਤਰਾਈ ਮਿਟੀ ਬੁਰਾਈ,
ਮਾਣ ਕੀਤਾ ਉਹਨਾਂ ਨੇ। ਕਹਿੰਦੇ ਜਿੱਦਣ ਵੀ ਇਸ ਪਰਮੇਸ਼ਰ ਵਾਹਿਗੁਰੂ ਪਿਆਰੇ ਰੱਬ ਨਾਲ ਮਿੱਤਰਤਾ ਹੋ ਗਈ ਨਾ ਮਿੱਤਰੋ, ਸਾਰੀਆਂ ਹੀ ਬੁਰਿਆਈਆਂ ਮੁੱਕ ਗਈਆਂ, ਬੁਰਿਆਈ ਰਹੀ ਕੋਈ ਨਹੀਂ। ਪਹਿਲਾਂ ਦੁਨੀਆਂ ਦੇ ਲੋਕ ਬੁਰਾ ਬੁਰਾ ਕਹਿੰਦੇ ਸਨ, ਪਰ ਜਿੱਦਣ ਦਾ ਰੱਬ ਯਾਰ ਬਣ ਗਿਆ ਨਾ, ਰੱਬ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ, ਉਦਣ ਦੀਆਂ ਸਾਰੀਆਂ ਬੁਰਿਆਈਆਂ ਮਿਟ ਗਈਆਂ। ਕਿਉਂ? ਆਪਾਂ ਸੱਜਣ ਨੂੰ ਯਾਰ ਨੂੰ ਵੀ ਇਹੋ ਕਹਿੰਦੇ ਨਾ, ਯਾਰਾ ਜਦੋਂ ਤੂੰ ਨਾਲ ਹੁੰਦਾ ਨਾ ਫਿਰ ਕੁਝ ਨਹੀਂ ਸਾਨੂੰ ਲਾਗੇ ਸਾਡੇ ਛੋਹ ਨਹੀਂ ਸਕਦਾ। ਇਹ ਸੱਜਣਾ ਤੇ ਮਾਣ ਕਰਦੇ ਆਪਾਂ, ਸੰਸਾਰੀ ਸੱਜਣਾ ਤੇ, ਪਰਮੇਸ਼ਰ ਦੇ ਪਿਆਰਿਆਂ ਨੇ ਰੱਬ ਤੇ ਮਾਣ ਕੀਤਾ ਨਾ, ਕਹਿ ਦਿੱਤਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ। ਉਹਨਾਂ ਦੀ ਜਿੱਦਣ ਦੀ ਰੱਬ ਨਾਲ ਜਾਰੀ ਮਤਰਾਈ ਤੋਂ ਭਾਵ ਜਾਰੀ ਪੈ ਗਈ ਨਾ, ਉਦਣ ਦੀਆਂ ਬੁਰਿਆਈਆਂ ਮਿਟ ਗਈਆਂ ਜੀ।
ਦੂਤ ਹਰ ਕਾਢੇ ਸ਼ਾਨ,
ਪਰਮੇਸ਼ਰ ਨੇ ਕੀ ਕੀਤਾ, ਵੇਖੋ ਜਿਵੇਂ ਭਾਈ ਜਿਹੜਾ ਸੱਚਾ ਮਿੱਤਰ ਹੁੰਦਾ ਨਾ, ਉਹ ਆਪਣੇ ਪਿਆਰੇ ਮਿੱਤਰ ਨੂੰ ਜਾਣ ਕਰਕੇ ਤੇ ਉਹਦੀ ਮੰਗ ਤੇ ਆਉਂਦਾ, ਆਪਣੀ ਦੇਸੀ ਭਾਸ਼ਾ ਪਿੰਡਾਂ ਵਾਲੀ ਬੋਲੀ ਮੰਗੇ ਸੱਦ ਲਈਦਾ, ਭਰਾਵਾ ਮੈਨੂੰ ਕੰਮ ਕਾਰ ਬੜਾ ਏ। ਸੋ ਕੀ ਕਰਦਾ ਸੱਜਣਾ, ਕਹਿੰਦਾ ਮੈਂ ਜਿਹੜਾ ਬੀਜ ਸੀ ਨਾ ਉਹਨੂੰ ਛਾਣਦਾ, ਆ ਜਾ ਮੇਰੇ ਨਾਲ ਆਣ ਕਰਕੇ ਛਣਾ ਦੇ, ਮੈਂ ਬੀਜ ਜਿਹੜਾ ਸੀ ਸੁਚੱਜਾ ਉਹਨੂੰ ਵੱਖ ਕਰ ਲਵਾਂ ਤੇ ਗੰਦਗੀ ਪਾਸੇ ਕਰ ਦੇਵਾਂ। ਇਵੇਂ ਪਰਮੇਸ਼ਰ ਵਾਹਿਗੁਰੂ ਜਦੋਂ ਆਪਣੇ ਸੱਜਣਾ ਦੀ ਸਭਾਈ ਮੰਗ ਤੇ ਆ ਗਿਆ ਨਾ, ਤੇ ਜਦੋਂ ਸੱਜਣ ਸੰਸਾਰੀ ਵੀ ਮੰਗ ਤੇ ਆ ਜਾਏ ਤੇ ਜਿਹੜਾ ਬੜਾ ਲੰਮਾ ਕੰਮ ਹੁੰਦਾ ਏ ਕੋਜੀ ਪਲਾਂ ਚ ਖਤਮ ਹੋ ਜਾਂਦਾ। ਇਵੇਂ ਜਦੋਂ ਰੱਬ ਆਪਣੇ ਪਿਆਰਿਆਂ ਦੀ ਮੰਗ ਤੇ ਆਇਆ, ਉਹਨੇ ਕੀ ਕੀਤਾ, ਆਪ ਆਪਣੇ ਹੱਥ ਚ ਛਾਨਣਾ ਫੜ ਲਿਆ, ਲੈ ਭਰਾਵਾ ਤੂੰ ਆਹ ਮੈਨੂੰ ਫੜਾ ਦੇ। ਸੋ ਹੁਣੇ ਹੀ ਵਿਰਾਗ ਵਿਵੇਕ ਵਿਵੇਕ ਰੂਪੀ ਸੁੰਦਰ ਹਵਾ ਚੱਲੇਗੀ, ਆ ਛਾਨਣਾ ਮੈਨੂੰ ਫੜਾ, ਮੈਂ ਤਾਂ ਕਰਕੇ ਡਾਉਣਾ ਹਾਂ ਜਿਹੜੇ ਤੇਰੇ ਅੰਦਰ ਵਿਕਾਰ ਨੇ ਨਾ ਇਹ ਛਾਣ ਕਰਕੇ ਪਾਸੇ ਕੱਢ ਦੇਵਾਂਗਾ, ਤੇ ਕੱਢ ਦਿੱਤੇ ਹਨ ਜੀ। ਜਿੱਦਣ ਦੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਜਾਰੀ ਪਈ ਹੈ, ਉਦਣ ਦੇ ਉਹਨੇ ਸਾਰੇ ਹੀ ਜਿਹੜੇ ਭਾਈ ਵਿਕਾਰ ਸਨ ਉਹ ਛਾਣ ਕਰਕੇ ਕੱਢ ਦਿੱਤੇ, ਪਾਸੇ ਕਰ ਦਿੱਤੇ ਹਨ।
ਸੁਖ ਸਹਿਜ ਆਨੰਦ ਕਨੇਰੇ,
ਭਾਈ ਉਹਨਾਂ ਨੂੰ ਸਹਿਜ ਸੁਤੇ ਹੀ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ ਜੀ।
ਨਾਨਕ ਜੀਵੈ ਹਰ ਗੁਣ ਹੈ ਵਖਾਣ,
ਉਹਨਾਂ ਦਾ ਸੁਭਾਅ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਕੀ ਬਣ ਗਿਆ, ਨਾਨਕ ਜੀਵੈ ਹਰ ਗੁਣ ਹੈ ਵਖਾਣ, ਉਹਦੇ ਗੁਣਾਂ ਨੂੰ ਵਖਾਣ ਕਹਿ ਕਰਕੇ ਜੀਂਦੇ ਹਨ। ਅਵਸਥਾ ਕੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇਹ ਪ੍ਰੇਮਾ ਭਗਤੀ ਦੀਆਂ ਨਿਸ਼ਾਨੀਆਂ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ। ਜੋ ਪ੍ਰੇਮੀਆਂ ਦਾ ਜੀਵਨ ਹੈ, ਜੋ ਗੁਰਮੁਖਾਂ ਦਾ ਜੀਵਨ ਹੈ, ਦੋਵਾਂ ਹੀ ਸ਼ਬਦਾਂ ਦੁਆਰਾ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਗੁਰੂ ਕੀ ਪਾਵਨ ਗੁਰਬਾਣੀ ਦੇ ਪਾਵਨ ਅਰਥ ਕਰਦਿਆਂ ਭਾਈ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ, ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣੀਆਂ ਜੀ। ਆਗਾਹ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੋਟੀ ਅੱਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਭਾਈ ਮਿੱਤਰਾਈ ਮਿਟੀ ਬੁਰਾਈ, ਦੁਸ਼ਟ ਦੂਤ ਹਰ ਕਾਢੇ ਸ਼ਾਨ, ਸਹਿਜ ਆਨੰਦ ਕਨੇਰੇ, ਨਾਨਕ ਜੀਵੈ ਹਰ ਗੁਣ ਹੈ ਵਖਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।